یہ ٹھیک ہے قربانی اندر بہتا زور یہ دیتا ہے کہ بندے دے اندر کا شریر جڑا ہے وہ اروڑ ہو یہ من کو نام کی داد ملے یہ من دے وچ شبد وسے نام ٹکے اور یہ بھی کیا گیا کہ نام کو بنا منگنا نام تو بنا جنا بھی منک منگتا ہے وہ کئی بار دکھ بھی بنتا پر ایک گل ہے جس بندے نے دھرم کما ہے ان شریر بھی تندرست چاہیے وہ شریر کے بچ طاقت چاہیے ہے پھر سنسارک طور پہ بھی وہ بندہ کچھ نہ کچھ سمرتھ ہونا چاہیے وہ کوئی نہ کوئی طاقت بھی ہونی چاہیے نہیں تو وہ اندر ڈولتا رہتا ہے یہ ساری جہیا چیزاں تن کے تاپ شریر کے روگ حضور نے بانی میں کیا نام کے نال یہ سارے کارج راس ہوں پر ایک دن ایک بڑا پیارا وچن آیا کیونکہ بےنتی کر رہا سی بندے کے سنکٹ کلے شریر سے آتما دیں شریر کے بھی بڑے من کے شریر کے بھی بڑے سنکٹ نے جنہ کا نوارن جنہ کا خاتمہ نام دوارا ہوں دسیا گیا ہے یہ وکری گل ہے آپو اپنے جیون وکرے وکرے سمے ہوں ستگرو نے بانی میں وچن کیا کہتے پھر گھر ویسو ارجن پیارے ستگر تمرے کاج سوارے کام نال بندہ جڑیا ہوا قدرتی طور پر بہتا طبقہ جہاں کام کے نام مل کے وہ کام ہوئے پیار بڑھتا یہ سچ ہے وہ تو گل بڑی دور ہے نا سکھی کی روایت سے ویسے اتنے کھڑی ہے کہ سکھ کو جو چاہیے ارداس کرے اپنے گرو کو جو اس کی ضرورت ہے جو لوڑ ہے وہ مل جائے تا بھی شکرانہ وہ نہیں ملیا پھر بھی شکرانہ اتنے گل بڑی اگے جا کے ہو پر پہلا کی ہوں یہ تو ایک نیم ہے کہ لین دین دین نال سبند جڑتے ہیں خیال رکھ کہ دونوں گلا آئی بانی کیونکہ ہر ایک چیز کے دو پک ہوں کچھ کسی کو دیتے ہیں کچھ وہ لیا پیار بڑھتا بھی ہے پر جہاں پیار کلے لین دین سے کڑا ہو گیا وہ پیار سرے نہیں لگتا راہ میں دونوں گلا گربانی ہے میں ادھارنا دے دیا جدو لین دین کی گل چل رہی ایک تھان سے یہ لکھا ہوا بانی میں کیونکہ لین دین جا پیار جڑیا ہے وہ اس طرح کا ہے جی کسی بندے کی شون پادو دیا جھڑیاں جدو موڑے دار بارش پہ کئی کئی دن لگاتار بدل بڑھتا ہے اس بڑھ کی کوئی جھڑی دے کسی بندے کا جڑا مکان سی وہ پکا نہیں چھپر بنیا ہوا کانیا کا کہتے جدو میہ آئے گا انہیں تو چو جانا ہے ٹوٹ جانا ہے کیونکہ کچا ہے کہتے جیڑا پیار پاوے کیویں دا سنساری ہے تے پاوے گرو نال جیڑا کلے لین دین تے کڑا او پیار سرے نہیں لگدا راہ وچ ٹوٹ جاندا ہے فرید جی دا وچن ہے فریدا جان لبدا نہیں کیا جس پیار وچ کلا لوگ ہے لب تا کوڑا نہیں ہو جے لوگ دے آدھار سے پیار ہے تو پیار جھوٹا ہے ٹیچر چت لنگائی ہے چھپر ٹوٹا ہے میں ہوں میہ پوے تو چھپر نے تو چو ہی جانا یہ پیار میں ٹوٹ ہی جانے جڑے کلے لین دین کے کھڑے ہوں اتنے ایک دوسری گل جی میں کہی یہ لین دین کے نال پیار نہیں جمتا پر یہ گھٹنا بڑی دور جا رہی ہے یہ اتنے گل کہی ہے کہ ایک بندہ منگن والا گرو تو سوال کی منگی بھی جانا منگی بھی جانا ہے وہ دس چیزاں دے دیتا ہے تے جے ایک نہیں دیتا تو ناراض ہو جاتا ہے اسی یہ بات بچن پڑے ہوئے دس وستو لے پانچ ہے پاو ہے ایک وست کار پہ کوٹ کو آو ہے ایک نہ ملی تے ناراضگی ہو گئی شک ہو گیا گرو ਪਰ ਦੂਜੀ ਗੱਲ ਇਹ ਹੈ ਵੀ ਕਈ ਵਾਰੀ ਬਿਲਕੁਲ ਹੀ ਮਿਲਣਾ ਬੰਦ ਹੋ ਜਾਏ, ਪਿਆਰ ਫਿਰ ਵੀ ਕੱਚਾ ਪੈ ਜਾਵੇ, ਕਿਉਂਕਿ ਸ਼ੱਕ ਸ਼ੁਰੂ ਹੋ ਜਾਏਗਾ ਵੀ ਪਤਾ ਨੀ ਹੈ ਵੀ ਕਿ ਨਹੀਂ, ਜੇ ਬਿਲਕੁਲ ਵੀ ਨਾ ਨਾ ਮਿਲਿਆ ਬੰਦ ਹੀ ਹੋ ਗਿਆ, ਫਿਰ ਵੀ ਟੁੱਟ ਸਕਦਾ ਹੈ। ਲੈਣ ਦੇਣ ਨਾਲ ਸੰਬੰਧ ਜੁੜਦੇ ਨੇ। ਤੁਸੀਂ ਜਪਜੀ ਸਾਹਿਬ ਪੜੋਗੇ, ਹਜ਼ੂਰ ਨੇ ਦੇਰ ਤੋਂ ਤੱਕ ਕਹਿ ਦਿੱਤਾ ਵੀ ਰੱਬ ਦੀ ਵੀ ਇੱਛਾ ਹੁੰਦੀ ਮੇਰੇ ਅੱਗੇ ਕੁਝ ਕੁਝ ਤਰੇ, ਉਹਦੀ ਵੀ ਇੱਛਾ ਹੈ, ਗੁਰੂ ਦੀ ਵੀ ਇੱਛਾ ਹੈ। ਔਰ ਇਹ ਬੜੀ ਵੱਡੀ ਮਰਿਆਦਾ ਹੈ, ਰੱਬ ਦੀ ਵੀ ਇੱਕ ਇੱਛਾ ਹੈ ਵੀ ਮੇਰੇ ਅੱਗੇ ਕੁਝ ਕੋਈ ਧਰੇ। ਤੁਸੀਂ ਪੜੋਗੇ ਸਵੇਰ ਦੀ ਬਾਣੀ ਵਿੱਚ ਕਿ ਫੇਰ ਕੇ ਅੱਗੇ ਰੱਖੀਐ ਜਿੱਤ ਦਿਸ਼ਾ ਦਰਬਾਰ, ਕੀ ਉਹਦੇ ਅੱਗੇ ਭੇਟ ਕਰੀਏ, ਕੀ ਕਹੀਏ ਉਸਨੂੰ, ਭਾਵੇਂ ਇਹ ਭੇਟਾ ਅੰਮ੍ਰਿਤ ਵੇਲਾ ਹੈ, ਕਿਹਾ ਅੱਗੇ ਜਾ ਕੇ, ਪਰ ਗੱਲ ਤੇ ਦੇਣ ਤੋਂ ਸ਼ੁਰੂ ਹੋਈ ਸੀ, ਬੜਾ ਫਰਕ ਪੈਂਦਾ। ਇਸ ਕਰਕੇ ਕਹਿੰਦੇ ਨੇ ਗੁਰੂ ਕੋਲ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਇੱਕ ਬੜੀ ਵੱਡੀ ਰਵਾਇਤ ਹੈ, ਉਹਦੇ ਨਾਲ ਸੰਬੰਧ ਬਣਦਾ, ਤਸੱਲੀ ਹੁੰਦੀ। ਇਹ ਤੇ ਹੈ ਸਿੱਖ ਦਾ ਗੁਰੂ ਕੋਲ ਆਉਣਾ, ਵੀ ਉਹ ਕੁਝ ਨਾ ਕੁਝ ਗੁਰੂ ਨੂੰ ਦੇ ਤੇ ਗੰਢ ਪੈਂਦੀ ਦੇਣ ਦੇ ਨਾਲ। ਤੇ ਦੂਜੇ ਪਾਸੇ ਇੱਕ ਹੋਰ ਬੇਨਤੀ ਕਰਾਂ, ਕਈ ਵਾਰੀ ਗੁਰੂ ਦੇ ਤੇ ਗੰਢ ਤਾਂ ਵੀ ਪੈਂਦੀ ਪੀਟੀ ਹੋ ਜਾਂਦੀ, ਜੇ ਗੁਰੂ ਹੀ ਨਾ ਦੇ ਤੇ ਗੰਢ ਕਿੱਥੋਂ ਪੈਣੀ, ਗੁਰੂ ਨੂੰ ਵੀ ਦੇਣਾ ਪੈਂਦਾ। ਜੇ ਨਾ ਦੇ ਤੇ ਇੱਕ ਭਗਤ ਦੀ ਬਾਣੀ ਆਈ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਇੱਕੋ ਹੀ ਸ਼ਬਦ ਹੈ, ਪਹਿਲਾ ਜਨਮ ਉਹਨਾਂ ਦਾ ਸੀ ਕਸਾਈਆਂ ਦੇ ਘਰ ਦਾ ਜਨਮ ਸੀ, ਬੱਕਰੇ ਵੱਢਣੇ ਕਿਸੇ ਤਰ੍ਹਾਂ ਇੱਧਰ ਜੁੜ ਗਏ, ਗੱਲ ਸ਼ੁਰੂ ਹੋ ਗਈ, ਭਗਤੀ ਸ਼ੁਰੂ ਹੋ ਗਈ। ਹੁਣ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਰਹਿਮਤ ਨਹੀਂ ਮਿਲਦੀ, ਸ਼ੁਰੂ ਕਰ ਦਿੱਤੀ ਬੰਦਗੀ ਕਰਦੇ, ਉਧਰੋਂ ਕੋਈ ਵਾਪਸੀ ਜਵਾਬ ਨਹੀਂ ਆਉਂਦਾ, ਪਰ ਬੰਦਗੀ ਛੁੱਟਦੀ ਵੀ ਨਹੀਂ, ਅੰਦਰ ਕੋਈ ਪਿਆਰ ਹੈ, ਮਨ ਕਹਿੰਦਾ ਜਦੋਂ ਤੂੰ ਜਾਪਣਾ ਉਹ ਕਿਤੇ ਨਾ ਕਿਤੇ ਹੈ, ਜ਼ਰੂਰ ਬੈਠਾ ਹੋਇਆ, ਪਰ ਦੂਜੇ ਪਾਸੋਂ ਖਬਰ ਕੋਈ ਨਹੀਂ ਆਉਂਦੀ, ਕੋਈ ਰਸ ਨਹੀਂ ਆਉਂਦਾ, ਕੋਈ ਮਨ ਨਹੀਂ ਟਿਕਦਾ, ਕੋਈ ਆਨੰਦ ਨਹੀਂ ਆਉਂਦਾ। ਇੱਕ ਹੋਰ ਵਾਪਰਿਆ ਵੀ ਦੁੱਖ ਵੀ ਕੋਈ ਨਹੀਂ ਹਟਦੇ, ਜਿੰਨੇ ਕੋਈ ਦੁੱਖ ਹੈ ਸਨ, ਜਿੰਨੇ ਕਰਮਾਂ ਵਿੱਚ, ਆਪਾਂ ਫਿਰ ਇਹੀ ਆਖੀ ਉਸ ਨੂੰ ਕਹਿ ਦੇਣਾ ਵੀ ਦੁੱਖ ਨਾ ਹਟੇ, ਵੀ ਕਰਮਾਂ ਵਿੱਚ ਹੀ ਹੋਰ ਕੀ ਕਰੀਏ, ਜਦੋਂ ਨਾ ਹਟੇ ਇਹ ਕਿਹਾ ਜਾਂਦਾ ਵੀ ਕਰਮਾਂ ਵਿੱਚ ਹੈ, ਭਾਗਾਂ ਵਿੱਚ ਹੈ। ਤੇ ਭਗਤ ਜੀ ਨੇ ਜਦੋਂ ਕਾਫੀ ਸਮਾਂ ਲਾਇਆ ਤੇ ਗੱਲ ਨਾ ਕੋਈ ਅੰਦਰੋਂ ਸ਼ੁਰੂ ਹੋਈ, ਨਾ ਅੰਦਰੋਂ ਹੋਈ ਤੇ ਨਾ ਬਾਹਰੋਂ ਹੋਈ, ਉਹਨਾਂ ਨੇ ਫਿਰ ਇੱਕ ਦਿਨ ਬੜੀ ਕਲਮ ਰੱਬ ਨੂੰ ਚਿੱਠੀ ਲਿਖ ਦਿੱਤੀ। ਇਹ ਕਦੀ ਕਦੀ ਕ੍ਰੋਧ ਦੀ ਅਵਸਥਾ ਅਰਦਾਸ ਬਣ ਜਾਂਦੀ, ਰੋਸ ਰੋਸ ਪੈਦਾ ਹੋ ਗਿਆ, ਰੋਸ ਵਿੱਚ ਸ਼ਬਦ ਲਿਖਿਆ ਗਿਆ ਅਰਦਾਸ, ਇਹ ਚਿੱਠੀ ਪਹੁੰਚ ਗਈ ਤੂੰ, ਰੋਸ ਵਿੱਚ ਕਲਮ ਰੁਕੀ, ਪਰ ਉਹ ਰੋਸ ਪਿਆਰ ਨਾਲ ਭਰਿਆ ਹੋਇਆ ਸੀ। ਉਹਦੇ ਵਿੱਚ ਇੱਕ ਵਚਨ ਆਇਆ, ਤਬ ਉਹ ਕਹਾ ਜਗਤ ਗੁਰਾ ਜੋ ਕਰਮ ਦਾ ਨਸ ਹੈ, ਭਗਤ ਸਧਨਾ ਜੀ ਦਾ ਸ਼ਬਦ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਲੋਕ ਕਹਿੰਦੇ ਨੇ ਸਧਨੇ ਦੇ ਕਰਮ ਬੜੇ ਮਾੜੇ ਨੇ, ਭਾਗ ਬੜੇ ਮਾੜੇ ਨੇ, ਤੇ ਇਹਨਾਂ ਨੂੰ ਪੁੱਛੋ ਜਾਂ ਤੱਕ ਤੁਹਾਡੀ ਕਿਰਪਾ ਛੋਟੀ ਮੇਰੇ ਕਿਰਪ ਕਰਮਾਂ ਨਾਲ, ਜਾਂ ਤੇ ਤੁਹਾਡੇ ਹੱਥਾਂ ਵਿੱਚ ਤਾਕਤ ਥੋੜੀ ਹੈ ਤੇ ਮੇਰੇ ਕਰਮਾਂ ਦੀ ਮਹਿਲ ਜ਼ਿਆਦਾ ਹੈ, ਤਾਂ ਤੇ ਕੁੱਟਦੇ ਨਹੀਂ ਪਏ, ਤੇ ਜੇ ਤੁਹਾਡੇ ਕੋਲ ਬਰਕਤ ਬੜੀ ਹੈ ਫਿਰ ਕਰਮ ਕਿਉਂ ਨਹੀਂ ਜਾਂਦੇ। ਉਹਨਾਂ ਨੇ ਬਚਨ ਕਿਹਾ ਵੀ ਤਾਂ ਗੁਣ ਕਹਾਂ ਤੇਰੇ, ਮੈਂ ਗੁਣ ਕੀ ਕਹਾਂ ਤੇਰੀ ਗੱਲ ਕਿਉਂ ਨਹੀਂ ਕਰਦਾ। ਤਬ ਹੁਣ ਕਹਾ ਜਗਤ ਬੁਰਾ ਜੋ ਕਰਮ ਨਾ ਨਸ ਹੈ, ਜੇ ਮੇਰੇ ਕਰਮ ਹੀ ਨਹੀਂ ਛੱਡਦੇ ਫਿਰ। ਇਹ ਰੋਸ ਵਿੱਚ ਇੱਕ ਸੰਦੇਸ਼ ਮੈਸੇਜ ਅਰਦਾਸ ਕੀਤੀ ਭਗਤ ਨੇ, ਤੇਰੇ ਕੋਲ ਚੋਟ ਮਾਰ ਦਿੱਤੇ, ਕਹਿੰਦੇ ਸਿੰਘ ਸਰਦ ਕਤ ਜਾਈਐ ਜੋ ਜੰਮੂ ਗ੍ਰਸ ਹੈ। ਭਗਤ ਜੀ ਨੇ ਉਦਾਹਰਣ ਦਿੱਤੀ ਵੀ ਕਿਸੇ ਬੰਦੇ ਦੀ ਮਿੱਤਰਤਾ ਸ਼ੇਰ ਨਾਲ ਸੀ ਤੇ ਕਿੱਦਣ ਉਹਨੂੰ ਡਰਾਉਂਦੇ ਰਹਿੰਦੇ ਸੀ, ਸ਼ੇਰ ਨਾਲ ਮਿੱਤਰਤਾ, ਸਿੱਖ ਸਰਦਾਰ ਤੇ ਸ਼ੇਰ ਦੀ ਸ਼ਰਨ, ਜੰਮੂ ਗ੍ਰਸ ਹੈ ਦਾ ਤੇ ਜੰਮੂ ਕਦਾਰ ਤੇ ਕਿੱਦਣ ਉਹਨੂੰ ਵੜ ਪਏ। ਇਹਦਾ ਭਾਵ ਹੈ ਵੀ ਜਿਹੜੇ ਬੰਦੇ ਦਾ ਪਿਆਰ ਤੇਰੇ ਨਾਲ ਹੋਵੇ ਉਹ ਤਾਂ ਛੋਟੇ ਛੋਟੇ ਜਾਂ ਦੁਖੀ ਦੁਖੀ ਕਰੀ ਜਾਣ, ਫਿਰ ਫਾਇਦਾ ਕੀ ਆਇਆ ਮਿੱਤਰਤਾ। ਤੋ ਹੁਣ ਕਹਾਂ ਜਗਤ ਗੁਰਾ ਜੋ ਕਰਮ ਦਾ ਰਸ ਹੈ, ਸਿੰਘ ਸਰਬ ਕਤ ਜਾਈਐ ਜੋ ਜੰਤੂ ਗ੍ਰਸ ਹੈ। ਫਿਰ ਅੱਗੇ ਇੱਕ ਹੋਰ ਵਚਨ ਕੀਤਾ, ਚੋਟ ਤੇ ਚੋਟ ਮਾਰੀ ਗਏ ਅਰਦਾਸ ਵਿੱਚ, ਕਹਿਣ ਲੱਗੇ ਕੋਈ ਬੰਦਾ ਪਾਣੀ ਵਿੱਚ ਡੁੱਬਦਾ ਪਿਆ ਹੋਵੇ, ਡੂਬ ਮਰੇ ਨੌਕਾ ਮਿਲੇ ਕੋ ਕਾਮਨਾ ਆਵੇ, ਬਾਅਦ ਵਿੱਚ ਬੇੜੀ ਮਿਲ ਜਾਏ ਤੇ ਉਹਦਾ ਕੀ ਕਰੋਗੇ ਵਿਚਾਰੇ ਕਰੇ। ਇਹ ਸਾਰੀਆਂ ਗੱਲਾਂ ਉਹਦੇ ਤੱਕ ਗਈਆਂ। ਫਿਰ ਇੱਕ ਥਾਂ ਤੇ ਉਹਦਾ ਸੁਭਾਅ ਜ਼ਿਕਰ ਕੀਤਾ ਗਿਆ, ਕਹਿੰਦੇ ਉਹਦਾ ਸੁਭਾਅ ਹੈ ਆਪਣਾ ਬਿਰਧ ਪਾਲਣਾ, ਬਿਰਧ ਦੀ ਲਾਜ ਰੱਖਣੀ। ਜਿਨ੍ਹਾਂ ਨੇ ਉਹਦੇ ਚਰਨਾਂ ਦੀ ਓਟ ਲਈ ਹੈ ਉਹਨਾਂ ਦਾ ਉਹਦਾ ਸੁਭਾਅ ਹੈ ਉਹ ਜ਼ਰੂਰ ਰੱਖਿਆ ਕਰਦਾ ਹੈ। ਤੇ ਅੱਜ ਦੇ ਸ਼ਬਦਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਵੱਲ ਉਹਨੇ ਨਜ਼ਰ ਭਰ ਕੇ ਪਾਈ, ਜੀਵਨ ਦੇ ਸਾਰੇ ਸੰਕਟ ਤੇ ਦੁੱਖ ਨੱਠ ਗਏ, ਦੂਰ ਹੋ ਗਏ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਫਿਰ ਕਿਉਂਕਿ ਸਾਡੇ ਮਨ ਵਿੱਚ ਵੀ ਸਵਾਲ ਉੱਠਦਾ ਹੈ ਵੀ ਕਈਆਂ ਦੇ ਦੁੱਖ ਨੱਠੇ ਨੇ, ਕਈਆਂ ਦੇ ਦੁੱਖ ਗਏ ਨੇ, ਕਈਆਂ ਦੇ ਸੰਕਟ ਟਲੇ ਨੇ, ਇਤਿਹਾਸ ਭਰਿਆ ਹੈ, ਤਵਾਰੀਖ ਗਾ ਰਹੀ ਹੈ ਇਸ ਗੱਲ ਨੂੰ। ਸਾਡੀਆਂ ਅੱਖਾਂ ਦੇ ਸਾਹਮਣੇ ਕਈਆਂ ਦੇ ਜੀਵਨ ਦੇ ਦੁੱਖ, ਤਨ ਮਨ ਦੇ ਔਰ ਪਰਲੋਕ ਦੇ ਲੋਕ ਦੇ ਦੁੱਖ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਕਿਉਂ ਨਹੀਂ ਜਾਂਦੇ? ਗੁਰੂ ਅਰਜਨ ਦੇਵ ਜੀ ਨੇ ਸਾਡੇ ਵਾਸਤੇ ਵੀ ਦਰਵਾਜ਼ਾ ਖੋਲ ਦਿੱਤਾ। ਸਹਿਬ ਕਹਿੰਦੇ ਫਿਰ ਘਰ ਪੈਸੋ ਹਰ ਜਨ ਪਿਆਰੇ, ਸ਼ਰਤ ਪਹਿਲਾਂ ਲਾ ਦਿੰਦੇ ਹੇ ਹਰੀ ਦੇ ਜਨ, ਹੇ ਰੱਬ ਦੇ ਪਿਆਰੇ ਮਨੁੱਖ, ਇੱਕ ਕੰਮ ਕਰੀ ਜੇ ਉਹਦੇ ਤੋਂ ਆਪਣੇ ਦੁੱਖ ਹਟਾਉਣੇ ਨੇ। ਪਹਿਲੀ ਕੰਡੀਸ਼ਨ, ਪਹਿਲੀ ਸ਼ਰਤ ਇਹ ਨੂੰ ਐਗਰੀਮੈਂਟ ਕਰ, ਪੱਕਾ ਕਰ ਇਹਨੂੰ ਕਿ ਕਹਿੰਦੇ ਫਿਰ ਘਰ ਵਿੱਚ ਬਹਿ ਜਾ। ਘਰ ਦੇ ਜੇ ਅਰਥ ਨੇ ਫਿਰ ਘਰ ਦਾ, ਤੂੰ ਘਰ ਦੇ ਵਿੱਚ ਆਪ ਰਹਿੰਦੇ, ਫਿਰ ਘਰ ਦਾ ਅਰਥ ਹੈ, ਫਿਰ ਦਾ ਅਰਥ ਜੰਮ ਜਾਣਾ, ਖਲੋ ਜਾਣਾ, ਉਹਦਾ ਮਤਲਬ ਹੈ ਉਹਦੇ ਦਰ ਦੇ ਉੱਤੇ, ਉਹਦੀ ਸਰਦਲ ਦੇ ਉੱਤੇ ਸਿਰ ਰੱਖ ਕੇ ਬਹਿ ਜਾ ਸੱਜਣਾ, ਹਿੱਲੇ ਨਾ। ਫਿਰ ਘਰ ਦਾ ਮਤਲਬ ਵੀ ਮਨ ਦੇ ਤੇਰਾ ਡੋਲਣਾ ਚਾਹੀਦਾ, ਵਿੱਚੋਂ ਆਵਾਜ਼ ਨਹੀਂ ਆਉਣੀ ਚਾਹੀਦੀ, ਅੰਦਰੋਂ ਤੇਰੀ ਆਵਾਜ਼ ਨਹੀਂ ਆਉਣੀ ਚਾਹੀਦੀ ਕਿ ਤੇਰੇ ਇਹਦੇ ਕਾਰਜ ਸਵਾਰਦੇ ਨੇ ਕਿ ਨਹੀਂ ਸਵਾਰਦੇ। ਬੇਵਿਸ਼ਵਾਸੀ ਦੀ ਧੁਨ ਨਹੀਂ ਅੰਦਰੋਂ ਸ਼ੁਰੂ ਹੋਣੀ ਚਾਹੀਦੀ। ਫਿਰ ਘਰ ਦਾ ਮਤਲਬ ਇਹ ਹੈ ਜਿੱਥੇ ਮਨ ਹੀ ਨਹੀਂ ਡੋਲਦਾ, ਮਨ ਟਿਕਿਆ ਰਹਿੰਦਾ, ਟਿਕਾ ਰਹਿੰਦਾ ਉਹਦਾ ਸਿਰ, ਉਹਨੂੰ ਕਦੀ ਉਲਾਮਾ ਵੀ ਨਹੀਂ, ਉਹਨੂੰ ਕਦੀ ਪਰਵਾਹ ਵੀ ਨਹੀਂ, ਉਹਦੇ ਚਰਨਾਂ ਦੇ ਉੱਤੇ ਆਪਣੀ ਜ਼ਿੰਦਗੀ ਵਾਰ ਦਿੰਦਾ। ਇਹਨੂੰ ਕਹਿੰਦੇ ਨੇ ਫਿਰ ਰਹਿਣਾ, ਬਿਲਕੁਲ ਸੁਖਿਰ ਤੇ ਹੋਣਾ ਹੀ ਪਏਗਾ। ਕੋਈ ਵੀ ਕਾਰਜ ਹੈ ਜ਼ਿੰਦਗੀ ਦਾ, ਜੇ ਤੁਸੀਂ ਇੱਕ ਥਾਂ ਤੇ ਨਹੀਂ ਟਿਕਦੇ ਤੇ ਉਹ ਕਾਰਜ ਸਿੱਧ ਨਹੀਂ ਹੁੰਦਾ, ਉਹ ਕੰਮ ਨਹੀਂ ਹੋ ਸਕਦਾ। ਦੂਰ ਨਾ ਜਾਓ, ਇੱਕ ਰੁੱਖ ਹੈ, ਇੱਕ ਬੂਟਾ ਹੈ, ਉਹਨੂੰ ਤੁਸੀਂ ਹਰ ਰੋਜ਼ ਇੱਕ ਥਾਂ ਤੋਂ ਕੁੱਟੋ, ਦੂਸਰੇ ਤੇ, ਦੂਜੇ ਤੋਂ ਕੁੱਟੋ ਤੀਸਰੇ ਤੇ, ਤੀਸਰੇ ਤੋਂ ਕੁੱਟੋ ਚੌਥੇ ਤੇ, ਕਿੰਨਾ ਵੱਡਾ ਹੋਵੇਗਾ। ਥਾਂ ਬਦਲਦਾ ਹੈ, ਇਸ ਕਰਕੇ ਜਦੋਂ ਕਿਤੇ ਗੁਰਸਿੱਖੀ ਦੀ ਗੱਲ ਕੀਤੀ ਗਈ ਉੱਥੇ ਇੱਕ ਵਚਨ ਕੀਤਾ, ਕਹਿੰਦੇ ਜਿੱਥੇ ਨਾਮ ਜਪਣਾ ਹੈ, ਜਿੱਥੇ ਤੂੰ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ, ਉੱਥੇ ਇੱਕ ਹੋਰ ਕੰਮ ਕਰੀ, ਆਪਣੇ ਘਰ ਵਿੱਚ ਲੱਗੇ ਹੋਏ ਰੁੱਖ ਤੋਂ ਥੋੜੀ ਜਿਹੀ ਜਾਂਚ ਸਿੱਖ। ਇਹ ਦੋ ਚੀਜ਼ਾਂ ਦੇ ਸਾਥ ਸਨ, ਇੱਕ ਹੁੰਦਾ ਹੈ ਸਾਧਨਾ, ਮੁਸ਼ਕਤ ਸਿਮਰਨ ਕਰਨਾ, ਬਾਣੀ ਪੜ੍ਹਨੀ, ਧਰਮ ਦਾ 50% ਹਿੱਸਾ ਹੈ। ਇਹਨੂੰ ਕਹਿੰਦੇ ਨੇ ਬੀਜ ਪਾਉਣਾ ਧਰਤੀ ਵਿੱਚ, ਪਰ ਇਹ ਗੱਲਾਂ ਨਹੀਂ ਜੇ ਕੰਮ ਕਰਦਾ। ਜਪਣਾ ਇੱਕ ਹਿੱਸਾ ਹੈ। ਹਜ਼ੂਰ ਕਹਿੰਦੇ ਹੁਣ ਰੁੱਖ ਤੋਂ ਸਿੱਖ ਇੱਕ ਗੁਣ, ਉਹ ਕਿਹੜਾ ਗੁਣ ਹੈ? ਕਹਿੰਦੇ ਤੂੰ ਵੇਖਿਆ ਰੁੱਖ ਜਿੱਦਣ ਦਾ ਉੱਗਿਆ ਹੈ ਕਿੱਥੇ ਹੈ? ਜਿੱਥੇ ਉੱਗਿਆ ਸੀ ਉੱਥੇ ਹੀ ਹੈ, ਤਾਂ ਹੀ ਨਹੀਂ ਬਦਲਦਾ। ਕਿੰਨੀਆਂ ਹਨੇਰੀਆਂ ਆਈਆਂ, ਕਿੰਨੇ ਤੂਫਾਨ ਆਏ, ਰੁੱਖ ਵਿੱਚ ਕਦੀ ਇਹ ਖਿਆਲ ਹੀ ਨਹੀਂ ਆਇਆ ਮੈਂ ਥਾਂ ਬਦਲ ਲਵਾਂ, ਮੈਂ ਇਸ ਘਰ ਵਿੱਚੋਂ ਉੱਠ ਕੇ ਦੂਜੇ ਘਰ ਤੇ ਚਲਾ ਜਾ, ਦੂਸਰੇ ਤੋਂ ਤੀਸਰੇ ਤੇ ਚਲਾ ਜਾ। ਰੁੱਖ ਇੱਕ ਥਾਂ ਤੇ ਟਿਕਿਆ ਖੜਿਆ ਤੇ ਇਸ ਟਿਕਣ ਕਰਕੇ ਖੜਾ ਰਿਹਾ ਹੈ, ਤੂੰ ਆਪਣੀ ਜ਼ਿੰਦਗੀ ਵੱਲ ਝਾਤੀ ਮਾਰ ਕੇ ਵੇਖ, ਰੁੱਖ ਵਾਲਾ ਸੁਭਾਅ ਤੇਰੇ ਅੰਦਰ ਹੈ? ਸਿੱਖ ਹੋਵੇ ਤੇ ਰੁੱਖ ਵਰਗਾ, ਮੁਰੀਦ ਹੋਵੇ ਤੇ ਰੁੱਖ ਵਰਗਾ ਹੋਵੇ, ਦਰਖਤ ਵਰਗਾ ਹੋਵੇ। ਹਨੇਰੀਆਂ ਆਈਆਂ ਉਹ ਵੀ ਸਹਿ ਗਿਆ, ਜੇ ਮੀਂਹ ਪਿਆ ਤੇ ਉਹ ਵੀ ਸਹਿ ਗਿਆ, ਧੁੰਦਾਂ ਪਈਆਂ ਉਹ ਵੀ ਸਹਿ ਗਿਆ, ਬਰਫ ਪਈ ਉਹ ਵੀ ਸਹਿ ਗਿਆ, ਤੇ ਨੂਰ ਚੱਲੀ ਤਾਂ ਵੀ ਉੱਥੇ ਖੜਾ ਹੈ, ਥਾਂ ਨਹੀਂ ਬਦਲਦਾ, ਸੁਭਾਅ ਵੀ ਵੰਡਣ ਵਾਲਾ ਹੈ। ਇਹ ਗੁਰਸਿੱਖ ਦਾ ਸੁਭਾਅ ਹੈ ਰੁੱਖ ਵਾਲਾ ਸੁਭਾਅ, ਬੜਾ ਵੱਡਾ ਸੁਭਾਅ ਹੈ। ਇਸ ਕਰਕੇ ਅਸੀਂ ਹੋਰ ਸਾਰਾ ਕੁਝ ਕਰਨੇ ਆ, ਸਾਡੇ ਜੀਵਨ ਦੀ ਜ਼ਮੀਰ ਉਸ ਤਰ੍ਹਾਂ ਦੀ ਨਹੀਂ ਬਣਦੀ ਜਿਹਦੇ ਵਿੱਚ ਨਾਮ ਉੱਗੇ। ਜ਼ਮੀਰ ਵੀ ਤੇ ਚਾਹੀਦੀ ਹੈ, ਜੰਮਣਾ ਤੇ ਗੱਲਾਂ ਗੁਰੂ ਕੇ ਸਵਾਰੇ ਬੀਜ ਪਾਉਣਾ ਹੈ, ਜਿਹੜੀ ਧਰਤੀ ਵਿੱਚ ਬੀਜ ਪਾਉਣਾ ਉਹ ਕਿਵੇਂ ਨਹੀਂ, ਉਹ ਕਿਤੇ ਖੁਰਦਰੀ ਤਾਂ ਨਹੀਂ, ਉਹਦੇ ਵਿੱਚ ਕੰਕਰ ਪੱਥਰ ਤੇ ਨਹੀਂ, ਕਿਤੇ ਕਲਰ ਤੇ ਨਹੀਂ, ਕਿਤੇ ਉਹਦੇ ਵਿੱਚ ਕਬਾੜ ਤੇ ਨਹੀਂ ਲੱਗਿਆ। ਇਹ ਗੱਲ ਵੱਖਰੀ ਹੈ, ਜਪਦੇ ਰਹੀਏ ਜਪਦੇ ਰਹੀਏ ਤੇ ਇਹ ਸਾਰੀਆਂ ਚੀਜ਼ਾਂ ਸਾਫ਼ ਹੁੰਦੀਆਂ ਨੇ ਵਿੱਚੋਂ। ਪਰ ਇੱਕ ਯਾਦ ਇਹ ਵੀ ਰੱਖਣਾ, ਅਸੀਂ ਕਹੀਏ ਬੀਜ ਵੀ ਅਸੀਂ ਪਾਈ ਜਾਣਾ ਤੇ ਘਾਹ ਵੀ ਅਸੀਂ ਕੋਈ ਨੀ ਪੁੱਟਣਾ, ਬੀਜ ਵੀ ਅਸੀਂ ਪਾਈ ਜਾਣਾ ਤੇ ਖੇਤ ਬੱਦਲ ਵੀ ਨਾ ਆਵੇ, ਪਾਣੀ ਵੀ ਨਹੀਂ ਲਾਉਣਾ, ਫਿਰ ਇਹ ਜੀਵਨ ਵਿੱਚ ਕਿਵੇਂ ਉੱਗੇਗੀ ਚੀਜ਼? ਦੋਵੇਂ ਚੀਜ਼ਾਂ ਨਾਲੋ ਨਾਲ ਚਾਹੀਦੇ। ਤਾਂ ਰੁੱਖ ਦਾ ਸੁਭਾਵ ਹੈ, ਧਾਰਮਿਕ ਬੰਦੇ ਦੀ ਗਿਣਤੀ ਨਾਲ ਮਿਲਦਾ ਹੈ। ਕਹਿੰਦੇ ਨੇ ਸਿਰ ਸੁੱਟ ਦੇ ਆਪਣੇ ਗੁਰੂ ਦੇ ਚਰਨਾਂ ਤੇ, ਜੋ ਹੋਵੇ ਸੋ ਹੋ ਜਾਏ। ਉਸੇ ਤਰ੍ਹਾਂ ਉਹਦੇ ਚਰਨਾਂ ਨਾਲ ਪ੍ਰੀਤ ਪਾ, ਹਾਂ ਗੁਰੂ ਅੱਗੇ ਅਰਦਾਸ ਕਰ। ਇਹ ਗੱਲ ਔਖੀ ਬੜੀ ਹੈ, ਇਹ ਕੰਮ ਥੋੜਾ ਜਿਹਾ ਕਠਿਨ ਹੈ। ਹਾਂ ਜੇ ਤੇਰਾ ਗੁਰੂ ਤੇਰੇ ਨਾਲ ਹੋਵੇਗਾ ਫਿਰ ਕੋਈ ਔਖਾ ਨਹੀਂ, ਜੇ ਤੂੰ ਇਕੱਲਾ ਸੋਚਿਓ ਤੇ ਫਿਰ ਤੂੰ ਰਾਹ ਵਿੱਚ ਕਿਤੇ ਨਾ ਕਿਤੇ ਡੇਗੀ ਪੈਣਾ। ਗੁਰੂ ਦਾ ਸਹਾਰਾ ਜ਼ਰੂਰ ਨਾਲ ਰੱਖਣਾ, ਭਾਵੇਂ ਤੂੰ ਸਾਧਨਾ ਵੀ ਕਰਨੀ ਹੈ ਭਾਵੇਂ ਆਪ ਕਰਨਾ, ਸਹਾਰਾ ਜ਼ਰੂਰ ਰੱਖੀ। ਜੇ ਸਹਾਰਾ ਨਾ ਰੱਖਿਆ ਫਿਰ ਤੂੰ ਡੋਲ ਜਾਏਗਾ, ਡੋਲੀ ਨਾ। ਗੁਰੂ ਅੱਗੇ ਅਰਦਾਸ ਕਰ, ਕਿਉਂਕਿ ਗੁਰੂ ਜਿਹੜਾ ਹੈ ਉਸ ਘੜੇ ਬਣਾਉਣ ਵਾਲੇ ਕਾਰੀਗਰ ਵਰਗਾ ਹੈ। ਜਿਹੜਾ ਮਿੱਟੀ ਦਾ ਘੜਾ ਜਦੋਂ ਬਣਾਉਂਦਾ ਹੈ ਨਾ, ਤੇ ਉਸ ਘੜੇ ਨੂੰ ਚੱਕ ਦੇ ਉੱਤੇ ਪਾ ਕੇ ਉਸ ਚੱਕ ਨੂੰ ਘੁਮਾ ਦਿੰਦਾ ਗੋਲ, ਤੇ ਬਾਹਰੋਂ ਹੱਥ ਦੇ ਨਾਲ ਥਾਪੜ ਦਾ ਸ਼ੁਆਰਾ ਕਰਦਾ ਉਸ ਘੜੇ ਨੂੰ। ਜਦੋਂ ਘੁਮਾਰ ਘੜਾ ਬਣਾਉਂਦਾ ਕਦੇ ਵੇਖਣਾ ਕੁਛ, ਉਹ ਇੱਕ ਗੋਲ ਚੱਕਰ ਹੁੰਦਾ ਹੈ ਉਹਦੇ ਉੱਤੇ ਘੜਾ ਪਾ ਦਿੰਦਾ ਖੁੱਦਾ ਮਾਰ ਕੇ, ਉਹਦੇ ਉੱਤੇ ਰੱਖ ਕੇ ਜਾਂ ਜਿਵੇਂ ਵੀ ਰੱਖਦਾ ਹੈ, ਉਹਦੇ ਇੱਕ ਹੱਥ ਮੂੰਹ ਦੇ ਵਿੱਚੋਂ ਦੀ ਪਾ ਕੇ ਅੰਦਰਲੇ ਪਾਸੇ ਕਰ ਲੈਂਦਾ ਤੇ ਦੂਸਰੇ ਹੱਥ ਨਾਲ ਬਾਹਰੋਂ ਨੂੰ ਥਾਪੜਦਾ, ਤਾਂ ਉਹਦੇ ਤੇ ਸਫਾਈ ਆਉਂਦੀ। ਜਦੋਂ ਸਿੱਖ ਦੇ ਜੀਵਨ ਨੂੰ ਗੁਰੂ ਘੜਦਾ ਹੈ ਨਾ, ਇਹਦੇ ਜੀਵਨ ਨੂੰ ਬਣਾਉਂਦਾ ਹੈ, ਤੇ ਉਦੋਂ ਦੋਵਾਂ ਪਾਸੇ ਹੱਥ ਗੁਰੂ ਦਾ। ਇਹ ਨਾ ਸੋਚਣਾ ਵੀ ਮੈਂ ਆਪਣੀ ਸ਼ਕਤੀ ਨਾਲ ਹੀ ਗੁਰੂ ਦੇ ਹੁਕਮ ਦੇ ਵਿੱਚ ਰਹੇ ਜਾ, ਆਪਣੀ ਸ਼ਕਤੀ ਨਹੀਂ ਖਲੋਤੀ ਉੱਥੇ। ਉਹਦੀ ਚੋਟ ਬੜੀ ਜ਼ਬਰਦਸਤ ਹੈ। ਅਸੀਂ ਘੜਾ ਵੀ ਬਣਨਾ ਚਾਹੁੰਦੇ ਹਾਂ ਫਿਰ ਚੋਟ, ਫਿਰ ਕਈ ਵਾਰੀ ਗਲਤੀ ਇਹ ਕਰ ਲੈਂਦੇ ਹਾਂ ਵੀ ਅਸੀਂ ਆਪ ਹੀ ਸਹਿ ਜਾਣਾ, ਕਰਕੇ ਵਿਖਾਇਆ ਨਾ ਕੰਮ ਆਪਣੀ ਹਿੰਮਤ ਦੇ ਨਾਲ ਨਹੀਂ। ਇਹ ਤੇ ਗਲਾ ਹੈ ਸਿੱਖੀ ਦੀ ਵੀ ਕਿੱਥੇ ਜਾ ਕੇ ਸਿੱਖ ਨੇ ਕੰਮ ਕਰਨਾ ਵੀ ਹੈ ਪਰ ਅੰਦਰ ਅੰਦਰ ਬਾਹਰੋਂ ਬਾਹਰੋਂ ਕਰਨਾ, ਅੰਦਰੋਂ ਨਹੀਂ ਕਰਨਾ। ਅੰਦਰ ਗੁਰੂ ਨੂੰ ਰਾਹ ਦੇ ਦੇਣਾ ਕਰਾਉਣ ਵਾਸਤੇ, ਕਰਨਾ ਬਾਹਰ ਆਪ ਕਿਉਂਕਿ ਸਰੀਰ ਹੈ, ਕੰਮ ਆਪ ਕਰਨਾ, ਸੇਵਾ ਆਪ ਕਰਨੀ ਹੈ, ਪਾਠ ਸਿਮਰਨ ਜੋ ਵੀ ਕਰਨਾ ਇਹ ਬਾਹਰੋਂ ਬਾਹਰੋਂ ਕਰੀ ਜਾਣਾ, ਅੰਦਰੋਂ ਨਹੀਂ ਕਰਨਾ, ਅੰਦਰੋਂ ਕਿਸੇ ਹੋਰ ਨੇ ਕਰਾਉਣਾ ਹੈ। ਜਿੱਥੇ ਜਿਸ ਸਾਧਕ ਨੂੰ ਇਹਨਾਂ ਦੋ ਚੀਜ਼ਾਂ ਦਾ ਜੋੜ ਲਾਉਣਾ ਆ ਜਾਏ, ਉਹਦੀ ਕੀਤੀ ਕੋਈ ਬੰਦਗੀ ਰੱਬ ਦੇ ਘਰ ਵਿੱਚ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਦੋ ਹੀ ਕੰਮ ਕਰਦੇ ਹਾਂ, ਜਾਂ ਤੇ ਕਹਿੰਦੇ ਹਾਂ ਅਸੀਂ ਕਰਦੇ ਹੀ ਆਪ, ਜਾਂ ਕਹਿੰਦੇ ਹਾਂ ਜਦੋਂ ਗੁਰੂ ਕਰਾਏਗਾ ਫਿਰ ਕਰਾਂਗੇ, ਗੱਲਾਂ ਦੋ ਹੀ ਨੇ ਬਸ ਵਿੱਚ ਹੀ ਰਹਿ ਗਈ। ਸਾਡੇ ਸੁਭਾਅ ਹੀ ਦੋ ਤਰ੍ਹਾਂ ਦੇ ਨੇ, ਜਿੱਦਣ ਤੇ ਕਰਨਾ ਸ਼ੁਰੂ ਕਰ ਦਿੱਤਾ ਉਦਣ ਤੇ ਅੰਦਰ ਇੱਕ ਗਰੀਬ ਜਿਹਾ ਭਾਵ ਬਣ ਗਿਆ ਕਿ ਹੁਣ ਮੈਂ ਕਰਨਾ, ਇਹ ਵੀ ਗਲਤ ਹੋ ਗਈ ਗੱਲ। ਕਰਮ ਤੇ ਚੰਗਾ ਸੀ, ਕੰਮ ਚੰਗਾ ਪਰ ਲੇਖੇ ਨਹੀਂ ਪਿਆ, ਤੇ ਜੇ ਨਾ ਕੀਤਾ ਫਿਰ ਕਿਹਾ ਵੀ ਸਾਡੇ ਬਸ ਕੀ ਹੈ। ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਕਰਾਉਣਗੇ ਉਦੋਂ ਹੋ ਜਾਏਗਾ, ਦੋਵੇਂ ਗੱਲਾਂ ਗਲਤ। ਇੱਕ ਤੀਸਰੀ ਹੈ ਜਿਹਦੇ ਵਿੱਚ ਬਾਹਰੋਂ ਬਾਹਰੋਂ ਸਿੱਖ ਕਰੀ ਜਾਂਦਾ, ਅੰਦਰੋਂ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਰ ਰਿਹਾ, ਵਿੱਚ ਹੁੰਦਾ ਹੀ ਨਹੀਂ, ਉਹ ਤੇ ਇੱਕ ਯੰਤਰ ਬਣ ਜਾਂਦਾ ਹੈ, ਉਹ ਤੇ ਇੱਕ ਬਾਜੇ ਵਰਗਾ ਹੋ ਜਾਂਦਾ ਹੈ, ਉਹ ਤੇ ਇੱਕ ਪ੍ਰਭਾਵ ਬਣ ਜਾਂਦਾ ਹੈ। ਪ੍ਰਭਾਵ ਆਪ ਨਹੀਂ ਵੱਜਦੀ, ਉਹਨੂੰ ਕੋਈ ਵਜਾਉਂਦਾ ਹੈ, ਸਿੱਖ ਆਪ ਨਹੀਂ ਕਰਦਾ, ਉਹਦੇ ਤੋਂ ਗੁਰੂ ਕਰਾਉਂਦਾ ਹੈ। ਪਰ ਫਿਰ ਮੈਂ ਕਹਿ ਦਿਆਂ ਪ੍ਰਭਾਵ ਆਪ ਨਹੀਂ ਵੱਜਦੀ, ਉਹਨੂੰ ਕੋਈ ਵਜਾਉਂਦਾ ਹੈ, ਪਰ ਰਭਾਵ ਵਿੱਚ ਇੱਕ ਗੁਣ ਹੈ, ਉਹ ਵੱਜਣ ਵਾਸਤੇ ਉਹਨੇ ਆਪਣੇ ਆਪ ਨੂੰ ਬਣਵਾਇਆ ਹੈ, ਉਹਦੀਆਂ ਤਾਰਾਂ ਬਣੀਆਂ ਨੇ, ਉਹਦੀ ਬੰਦਰ ਬਣੀ ਹੈ, ਉਹ ਬਣੀ ਤੇ ਜ਼ਰੂਰ ਹੈ ਨਾ, ਵੱਜਣ ਵਾਲੀ ਹਾਲਾਤ ਤੇ ਹੈ ਉਹਦੇ ਵਿੱਚ, ਤੇ ਜੇ ਉਸ ਰਭਾਵ ਦੀਆਂ ਤਾਰੇ ਟੁੱਟੀਆਂ ਹੋਣ ਤੇ ਵਜਾਉਣ ਵਾਲਾ ਤੇਜ ਹੈ, ਉਹਦੇ ਕੀ ਬਣੇਗਾ, ਤਾਰਾਂ ਟੁੱਟੀਆਂ ਹੋਣਗੀਆਂ, ਰਭਾਵ ਸਾਬਤ ਹੀ ਕੋਈ ਨਹੀਂ। ਤਾਂ ਇੱਥੇ ਜਾ ਕੇ ਕਿਤੇ ਕੋਈ ਗੱਲ ਥੋੜੀ ਜਿਹੀ ਸਮਝ ਵਿੱਚ ਆਏ ਵੀ ਆਪਾਂ ਕੀ ਕੰਮ ਕਰਨਾ ਹੈ ਤੇ ਗੁਰੂ ਨੇ ਕੀ ਕੰਮ ਕਰਨਾ, ਫਿਰ ਇਹ ਜਿਹੜੀ ਸਾਡੀ ਕੀਤਾ ਹੋਇਆ ਕਰਮ ਹੈ ਅੱਗੇ ਕਿਤੇ ਜਾ ਕੇ ਲੇਖੇ ਵਿੱਚ ਪੈਂਦਾ, ਨਹੀਂ ਤੇ ਬੜੇ ਲੋਕ ਕਰ ਰਹੇ ਨੇ, ਅਸੀਂ ਵੀ ਕਰ ਰਹੇ ਹਾਂ, ਸਭ ਕਰ ਰਹੇ ਨੇ, ਕਰੀ ਜਾਂਦੇ, ਹੁੰਦਾ ਨਹੀਂ ਕੁਝ, ਕਿਉਂ ਨਹੀਂ ਹੁੰਦਾ, ਠੀਕ ਤਰੀਕਾ ਹੀ ਨਹੀਂ, ਗੁਰੂ ਤੋਂ ਸਿੱਖੀ ਨਹੀਂ ਹੈ, ਜਾਣਿਆ ਨਹੀਂ ਕਿਵੇਂ ਕਰਨਾ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਇਹਦੇ ਕਾਰਜ ਰਾਸ ਦੀ ਗੱਲ ਤਾਂ ਹੈ, ਪਰ ਪਹਿਲਾਂ ਉਹਨਾਂ ਨਿਯਮ ਸਮਝ ਲਏ, ਕਹਿੰਦੇ ਫਿਰ ਘਰ ਬੈਸੋ, ਪਹਿਲੀ ਗੱਲ ਸਿੱਖ ਲੈ, ਰੁੱਖ ਮੰਗੂ ਇੱਕ ਥਾਂ ਤੇ ਖਲੋ ਜਾ, ਫਿਰ ਘਰ ਬੈਸੋ, ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਫਿਰ ਕਹਿੰਦੇ ਦੁਸ਼ਟ ਦੂਤ ਪਰਮੇਸ਼ਰ ਮਾਰੇ, ਇਹ ਦੁਸ਼ਟ ਤੇ ਦੂਤ ਅੰਦਰਲੇ ਗੁਰੂ ਨੇ ਮਾਰ ਦਿੱਤੇ, ਅੰਦਰ ਹੀ ਸਨ ਕਿਤੇ ਲੁਕੇ ਹੋਏ ਬੜੇ ਸੰਤ ਨੇ, ਬਾਹਰਲੇ ਮਾਰ ਦਿੱਤੇ ਬੜੇ ਸੰਤੇ, ਚੁਪਈ ਸਾਹਿਬ ਦੇ ਵਿੱਚ ਵੀ ਜਿਹੜੀ ਅਰਦਾਸ ਕੀਤੀ ਗਈ ਹੈ ਨਾ ਬਹੁਤੀ, ਸੱਚੇ ਪਾਤਸ਼ਾਹ ਨੇ ਵਚਨ ਕੀਤਾ ਹੈ, ਕਹਿੰਦੇ ਅੰਦਰ ਤੇਰੇ ਬੁਰਿਆਈਆਂ ਨੇ ਉਹਨਾਂ ਨੂੰ ਵੀ ਮਾਰਨ ਵਾਸਤੇ ਅਰਦਾਸ ਕਰਿਆ, ਜਿਵੇਂ ਕੱਲ ਦਾ ਵਿਸ਼ਾ ਸਾਰਾ ਚੱਲਿਆ ਸੀ ਕਿ ਚੁਪਈ ਸਾਹਿਬ ਕੱਲੀ, ਇਹ ਨਾ ਸਮਝਣਾ ਵੀ ਚੁਪਈ ਸਾਹਿਬ ਮੈਂ ਪੜ੍ਹਦਾ ਤੇ ਮੇਰਾ ਜਿਹੜਾ ਗੁਆਂਢੀ ਹੈ ਉਹਦੇ ਵੱਲ ਧਿਆਨ ਕਰਕੇ ਪੜੀ ਜਾਣਾ ਵੀ ਤੂੰ ਸਾਰਿਆਂ ਨੂੰ ਮਾਰ, ਹਮਰੇ ਦੁਸ਼ਟ ਸਭਾ ਤੋਂ ਮੁਕਾਬਲਾ, ਆਹ ਜਿਹੜਾ ਮੇਰੇ ਨਾਲ ਦਾ ਹੈ, ਆਹ ਜਿਹੜਾ ਨਾਲ ਦੇ ਦੀ ਲੋੜ ਹੀ ਕੋਈ ਨਹੀਂ, ਅੰਦਰ ਹੀ ਬੜੇ ਦੁਸ਼ਟ ਹੁੰਦੇ ਨੇ ਘਰ ਦੇ ਵਿੱਚ, ਨਾਲ ਦੇ ਅੰਦਰ ਬੜੀ ਜ਼ਰੂਰ, ਬਾਹਰ ਜਾਣ ਦੀ ਲੋੜ ਹੀ ਨਹੀਂ। ਇਹ ਕੰਮ ਕੀ ਹੋਇਆ ਵੀ ਦੋਵੇਂ ਚੋਪਾ ਹੀ ਪੜ ਰਹੇ ਨੇ ਤੇ ਦੋਵੇਂ ਇੱਕ ਦੂਜੇ ਨਾਲ ਵਿਰੋਧ ਕਰਦੇ ਨੇ ਅੰਦਰੋਂ, ਕਿਤੇ ਆਪਸ ਵਿੱਚ ਜਿਸ ਫੌਜ ਨੇ ਕਿਤੇ ਵਿਕਾਰਾਂ ਨਾਲ ਲੜਨਾ ਸੀ ਕਿਤੇ ਆਪਸ ਵਿੱਚ ਖੈ ਕਰਕੇ ਮਰੇ ਜਾਂਦੇ, ਇੱਕ ਦੂਜੇ ਨਾਲ ਭਿੜ ਗਏ। ਇਹ ਬੜੀ ਬਰੀਕ ਸਾਧਨਾ ਹੈ ਤੇ ਸਤਿਗੁਰੂ ਨੇ ਤਾਂ ਕਿਹਾ ਕਹਿੰਦੇ ਜਿਹੜੇ ਦੁਸ਼ਟ ਤੇ ਦੋਖੀ ਨੇ ਉਹ ਤੇਰੇ ਅੰਦਰ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ ਵੀ ਬੜੇ ਜ਼ਬਰਦਸਤ, ਕੋਈ ਅੰਤ ਨਹੀਂ ਉਹਨਾਂ ਦਾ, ਜਿਹਨਾਂ ਨੂੰ ਮਾਰਨ ਦੀ ਅਰਦਾਸ ਚੌਪਈ ਸਾਹਿਬ ਵਿੱਚ ਕੀਤੀ। ਮੈਂ ਸ਼ੁਰੂ ਵਿੱਚ ਇੱਕ ਬੇਨਤੀ ਕਹੀ ਸੀ ਕਿ ਚੌਪਈ ਸਾਹਿਬ ਦੀ ਜਿਹੜੀ ਬਾਣੀ ਹੈ ਜਿਹਦੇ ਅੱਜ ਤੁਸੀਂ ਪੰਜਵੇਂ ਛੰਦ ਤੱਕ ਪਾਠ ਸੁਣਿਆ, ਯਾਨੀ ਕਿ ਜਿਹੜਾ ਚੌਪਈ ਸਾਹਿਬ ਦਾ ਪਹਿਲਾ ਹਿੱਸਾ ਹੈ ਉਹ 25 ਅੰਗ ਤੱਕ ਹੈ, ਅੱਗੋਂ ਦੋਹਰੇ ਸ਼ੁਰੂ ਹੋਣਗੇ ਜਿਹੜੇ ਦੋਹਰੇ ਦੇ ਨਾਲ ਲਿਖੇ ਗਏ, ਉਹਨਾਂ ਦੀ ਵੀ ਵਿਆਖਿਆ ਗੁਰੂ ਕਿਰਪਾ ਦੁਆਰਾ ਹੋਵੇਗੀ। ਇਹ ਜਿਹੜੀ ਚੌਪਈ ਸਾਹਿਬ ਬਾਣੀ ਹੈ ਇਹ ਉਸ ਬਾਣੀ ਦੇ ਅਖੀਰ ਤੇ ਆਉਂਦੀ ਹੈ ਜਿਹਨੂੰ ਕ੍ਰਿਆ ਚਰਿੱਤਰ ਕਹਿੰਦੇ, ਜਿਹਦੇ ਵਿੱਚ ਵਾਸ਼ਨਾ ਦੀ ਖੁੱਲ ਕੇ ਵਿਆਖਿਆ ਕੀਤੀ ਗਈ, ਜਿਹਦੇ ਵਿੱਚ ਕਾਮ ਵਾਸ਼ਨਾ ਦਾ ਭਿਅੰਕਰ ਰੂਪ ਵਰਣਨ ਕੀਤਾ ਗਿਆ, ਯਾਨੀ ਕਿ ਬੰਦੇ ਦੇ ਮਨ ਵਿੱਚ ਜਿਹੜੀਆਂ ਚੀਜ਼ਾਂ ਵਾਪਰਦੀਆਂ ਨੇ ਉਹਨਾਂ ਨੂੰ ਹਿੰਮਤ ਕਰਕੇ ਸ਼ਬਦ ਦੇ ਦਿੱਤੇ ਗਏ, ਇਹ ਸੱਚ ਹੈ, ਬੜੇ ਵਿਕਰਾਲ ਰੂਪ ਦਿੱਤੇ ਗਏ ਨੇ, ਕਹਾਣੀਆਂ ਬਣਾ ਕੇ ਵਿੱਚ ਕਹੀਆਂ ਗਈਆਂ ਕਿ ਵਾਸ਼ਨਾ ਇਸ ਤਰ੍ਹਾਂ ਕਰਾ ਸਕਦੀ, ਮਨੁੱਖ ਇਸ ਤਰ੍ਹਾਂ ਹੋ ਸਕਦਾ ਹੈ, ਸਾਰੀਆਂ ਗੱਲਾਂ ਕਹੀਆਂ ਗਈਆਂ। ਉਹਨਾਂ ਸਾਰੀਆਂ ਕਹਾਣੀਆਂ ਦੇ ਪਿੱਛੇ ਜਾ ਕੇ ਜਿਹੜੀਆਂ ਬੜੀਆਂ ਵਿਕਰਾਲ ਸਨ, ਭਿਅੰਕਰ ਸਨ, ਕਾਮ ਦੀਆਂ ਕਹਾਣੀਆਂ, ਵਾਸ਼ਨਾ ਦੀ ਅੱਗ ਸੀ ਜਿਹਦੇ ਵਿੱਚ ਭਰੀ ਹੋਈ, ਖੁੱਲ ਕੇ ਨਕਸ਼ਾ ਦਿੱਤਾ ਗਿਆ ਸੀ। ਜਦੋਂ ਉਸ ਅੱਗ ਦਾ ਵਰਣਨ ਕਰ ਲਿਆ ਤੇ ਕਲਗੀਆਂ ਵਾਲੇ ਨੇ ਸਾਰੀ ਕਾਮ ਵਾਸ਼ਨਾ ਦਾ ਇਹ ਜਦੋਂ ਇਸ ਬਾਣੀ ਵਿੱਚ ਵਰਣਨ ਆ ਗਿਆ ਤੇ ਬਾਅਦ ਵਿੱਚ ਹੱਥ ਜੋੜ ਕੇ ਅਕਾਲ ਪੁਰਖ ਦੇ ਅੱਗੇ ਖੜੇ ਹੋ ਗਏ, ਕਹਿਣ ਲੱਗੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਬੜੀ ਭਿਅੰਕਰ ਅੱਗ ਹੈ ਵਿਸ਼ਿਆਂ ਦੀ, ਤੁਸੀਂ ਕਿਰਪਾ ਕਰਨੀ। ਪੁੱਛਿਆ ਵੀ ਆਹਦੀ ਕਿਰਪਾ ਚਾਹੁੰਦੇ ਹੋ, ਕਹਿਣ ਲੱਗੇ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ, ਮੇਰੇ ਸਿੱਖਾਂ ਦੀ ਤੁਸੀਂ ਰਾਖੀ ਕਰਿਆ ਜੇ। ਇਹ ਚੌਪਈ ਸਾਹਿਬ ਵਿੱਚ ਤਾਂ ਆਈ ਹੈ, ਇਹਦੇ ਵਿੱਚ ਬੇਨਤੀ ਤਾਂ ਕੀਤੀ ਗਈ ਵੀ ਜਦੋਂ ਸਿੱਖ ਪਰਮਾਤਮਾ ਦੇ ਰਾਹ ਤੇ ਤੁਰੇਗਾ ਉਹਦੇ ਰਸਤੇ ਦੇ ਵਿੱਚ ਵਾਸ਼ਨਾ ਨੇ ਆਉਣਾ ਹੀ ਆਉਣਾ, ਰਾਹ ਵਿੱਚ ਆਉਣਾ ਹੀ। ਬੜੇ ਬੜੇ ਵੱਡੇ ਵੱਡੇ ਸਾਧਾ ਇਸ ਵਾਸ਼ਨਾ ਤੋਂ ਗ੍ਰਸਿਤ ਹੁੰਦੇ। ਇਹ ਵੱਖਰੀ ਗੱਲ ਹੈ ਵੀ ਅਸੀਂ ਇੰਨੇ ਸਭਿਅਕ ਬਣ ਗਏ, ਅਸੀਂ ਇਸ ਕਮਜ਼ੋਰੀ ਨੂੰ ਇੱਕ ਦੂਜੇ ਨਾਲ ਸਾਂਝਾ ਨਹੀਂ ਕਰ ਸਕਦੇ। ਬੜੇ ਬੜੇ ਸਾਧਕ ਨੇ, ਬੜੇ ਜੱਪੀ ਤੱਪੀ, ਉਹ ਕਹਿੰਦੇ ਨੇ ਹੱਥ ਹੋ ਗਈ, ਪਹਿਲਾਂ ਅੰਮ੍ਰਿਤ ਨਹੀਂ ਸੀ ਛਕਿਆ, ਪਹਿਲਾਂ ਬਾਣੀ ਨਹੀਂ ਸੀ ਪੜ੍ਹਦੇ, ਇੰਨੀ ਵਾਸ਼ਨਾ ਪਹਿਲਾਂ ਹੈ ਨਹੀਂ ਸੀ, ਹੁਣ ਜਿਹੜੀ ਪੈਦਾ ਹੋ ਗਈ। ਇਹ ਹੋ ਸਕਦਾ ਹੈ ਕਿਉਂਕਿ ਜਦੋਂ ਤੁਸੀਂ ਇਸ ਰਾਹ ਤੇ ਤੁਰਦੇ ਹੋ ਤੇ ਪਹਿਲਾਂ ਤੇ ਕੁਦਰਤੀ ਤੌਰ ਤੇ ਹੈ, ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਧਨ ਹੀ ਕੋਈ ਨਹੀਂ ਸੀ ਕਮਾਇਆ, ਤੁਸੀਂ ਨੰਗ ਸੀ ਬਿਲਕੁਲ, ਉਖੜ ਸੀ, ਘਰ ਵਿੱਚ ਹੈ ਹੀ ਕੁਝ ਨਹੀਂ ਸੀ, ਤੇ ਤੁਹਾਡੇ ਘਰ ਦੀ ਫਿਰ ਰਾਖੀ ਕਰਨ ਦੀ ਕੀ ਲੋੜ ਸੀ, ਘਰ ਹੀ ਕੁਝ ਨਹੀਂ, ਫਿਰ ਕਿਹਨੇ ਪੈਣਾ ਘਰ ਵਿੱਚ, ਸਮਾਨ ਹੀ ਕੋਈ ਨਹੀਂ, ਖਾਲੀ ਪਿਆ ਹੋਇਆ। ਹੁਣ ਜਦੋਂ ਤੁਸੀਂ ਕਮਾਈ ਕਰੋਗੇ ਤੇ ਘਰ ਭਰਿਆ ਗਿਆ, ਤੇ ਭਰੇ ਘਰ ਵਿੱਚ ਤੇ 100 ਚੀਜ਼ਾਂ ਦਾ ਡਰ, ਰਸੋਈ ਖਾਲੀ ਪਈ ਹੈ, ਖਾਣ ਵਾਲਾ ਸਮਾਨ ਹੀ ਕੋਈ ਨਹੀਂ, ਤੇ ਖੋਲ ਦਿਓ ਸਾਰੇ ਦਰਵਾਜ਼ੇ, ਕੀ ਫਰਕ ਪੈਂਦਾ, ਸਮਾਨ ਹੀ ਕੋਈ ਨਹੀਂ ਅੰਦਰ। ਤੇ ਜਦੋਂ ਰਸੋਈ ਦੇ ਵਿੱਚੋਂ ਸੁਗੰਧੀਆਂ ਹੁੰਦੀਆਂ ਨੇ, ਜਦੋਂ ਰਸੋਈ ਦੇ ਵਿੱਚ ਖਾਣ ਪੀਣ ਦਾ ਸਮਾਨ ਹੈ ਤੇ ਉੱਥੇ ਬੜੀ ਰਾਖੀ ਕਰਨੀ ਪੈਂਦੀ, ਕੀੜਾ ਨਾ ਅੰਦਰ ਚਲਾ ਜਾਏ, ਕੋਈ ਹੋਰ ਨਾ ਜਾਨਵਰ ਅੰਦਰ ਜਾਏ, ਭੋਜਨ ਹੈ ਅੰਦਰ ਖਰਾਬ ਕਰੇ। ਜਦੋਂ ਗੁਰਸਿੱਖ ਕਮਾਈ ਕਰਦਾ, ਨਾਮ ਜਪਦਾ, ਸੇਵਾ ਕਰਦਾ, ਉਹਦੀ ਜ਼ਿੰਦਗੀ ਵਿੱਚ ਪੂੰਜੀ ਇਕੱਠੀ ਹੋ ਜਾਂਦੀ ਸ਼ਕਤੀ, ਨਾਮ ਦੀ ਸ਼ਕਤੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ। ਤੇ ਜਦੋਂ ਅੰਦਰ ਨਾਮ ਦੀ ਸ਼ਕਤੀ ਇਕੱਠੀ ਹੋਣੀ ਸ਼ੁਰੂ ਹੋਵੇਗੀ, ਇਹ ਪੰਜੇ ਵਿਕਾਰਾਂ ਨੂੰ ਲੁੱਟਣ ਦਾ ਯਤਨ ਕਰਕੇ ਤੁਸੀਂ ਗੁਰਬਾਣੀ ਵਿੱਚ ਪੜ੍ਹਦੇ ਹੋ ਕਿ ਅਵਰ ਪੰਜ ਹਮ ਇੱਕ ਜਨਾ ਕਿਉਂ ਰੱਖੋ ਘਰ ਬਾਰ ਮਨਾ। ਇਹ ਦੋ ਗੱਲਾਂ, ਮਾਰੈ ਲੁੱਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ, ਇਹ ਹਰ ਰੋਜ਼ ਮੈਨੂੰ ਮਾਰਦੇ ਨੇ, ਲੁੱਟਦੇ ਨੇ ਵਿਕਾਰ, ਕਿਹਨੂੰ ਦੱਸਾਂ, ਕਿਹਦੇ ਅੱਗੇ ਦੱਸਾਂ, ਹੁਣ ਲੋਕ ਕਹਿੰਦੇ ਵੱਡਾ ਬੜਾ, ਹੁਣ ਕਿਹਨੂੰ ਕਹੀ, ਮੇਰੇ ਵਿੱਚ ਵੀ ਇਹ ਹੈ। ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਲੇਬਲ ਲਾ ਕੇ ਨਾ ਤੇ ਉਹ ਕਿਸੇ ਨੂੰ ਦੱਸ ਸਕਦੇ ਹਾਂ, ਅੰਦਰ ਹੋ ਭਰਿਆ ਹੁੰਦਾ, ਇਸ ਕਰਕੇ ਉਹਦਾ ਹੱਲ ਹੀ ਕੋਈ ਨਹੀਂ ਹੁੰਦਾ ਜਦੋਂ ਸਾਂਝੇ ਹੀ ਕਰਦਾ। ਬੜੇ ਬੜੇ ਸਿਆਣੇ ਲੋਕ ਨੇ ਕਹਿੰਦੇ ਇਹਦੇ ਸਰੀਰ ਗੱਲਾਂ ਨੇ ਇਸ ਬਾਣੀ ਵਿੱਚ ਇਹਨਾਂ ਵਿੱਚ ਲਿਖੀਆਂ ਹੋਈਆਂ, ਤੇ ਮਨ ਵਿੱਚ ਜੋ ਕੁਝ ਭਰਿਆ ਹੋਇਆ ਉਹ ਸਰੀਰ ਨਹੀਂ ਹੈ, ਜੇ ਗੰਦ ਬਾਹਰ ਨਿਕਲੇ ਥੋੜਾ ਜਿਹਾ ਕਿਸੇ ਨਾਲ ਸਾਂਝਾ ਹੋ ਜਾਏ ਉਹਦਾ ਹੱਲ ਵੀ ਹੋ ਸਕਦਾ। ਤਾਂ ਇੱਥੇ ਸਤਿਗੁਰੂ ਨੇ ਬਚਨ ਕੀਤੇ ਨੇ, ਅੰਦਰ ਧਨ ਇਕੱਠਾ ਹੋਵੇਗਾ ਤੇ ਵਿਕਾਰ ਖਤਰਾ, ਕਿਉਂਕਿ ਉਹ ਬੜੇ ਜ਼ਬਰਦਸਤ ਅਵਰ ਪੰਜ, ਉਹ ਪੰਜ ਨੇ, ਹਮ ਇੱਕ ਜਣਾ ਮੈਂ ਇੱਕ, ਕਿਉਂ ਰੱਖ ਘਰ ਬਾਹਰ, ਘਰ ਕਹਿੰਦੇ ਨੇ ਘਰ ਦਾ ਅੰਦਰ ਦਾ ਹਿੱਸਾ, ਬਾਹਰ ਦਾ ਅਰਥ ਦਰਵਾਜ਼ਾ, ਇਹਦੇ ਅਰਥ ਨੇ ਕਿ ਮੈਂ ਹੁਣ ਦਰਵਾਜ਼ੇ ਅੱਗੇ ਖਲੋਵਾਂ ਕਿ ਵਿਛੜੇ ਨੂੰ ਕੱਢ ਕੇ ਆਵਾਂ, ਅੰਦਰ ਬੜਿਆ ਹੋਇਆ ਕਾਮ ਉਹਨੂੰ ਕੱਢਣ ਜਾਂਦਾ ਤੇ ਉਹ ਅਜੇ ਖਿੱਚ ਕੇ ਬਾਹਰ ਕੱਢੀ ਦਾ ਪਿੱਛੇ ਕ੍ਰੋਧ ਬਣ ਜਾਂਦਾ, ਵਿੱਚ ਦਰਵਾਜ਼ਾ ਕਰਨੀ ਇਕੱਲਾ ਜਾਣਾ। ਇਸ ਲਈ ਦੋ ਚਾਹੀਦੇ ਨੇ, ਗੁਰੂ ਤੇ ਸਿੱਖ ਦੋ, ਕਿਉਂ ਸੰਗਤ ਕਿਉਂ ਚਾਹੀਦੀ ਹੈ। ਆ ਕਿਸੇ ਦੇ ਘਰ ਵਿੱਚ ਸੱਪ ਵੜ ਜਾਏ ਤੇ ਉਹ ਕਹਿੰਦਾ ਹੈ ਕਿ ਜਿਹੜਾ ਮੂਹੇ ਅੱਗੇ ਖਲੋਇਆ ਤੇਰਾ, ਜੇ ਬਾਹਰ ਨਿਕਲਿਆ ਤੇ ਅੱਗੋਂ ਵੇਖ ਲੈਣਾ, ਦੂਸਰਾ ਇੱਧਰ ਖੜੇ ਹੋ ਜਾਓ, ਤੀਸਰਾ ਇੱਧਰ, ਖਤਰਾ ਹੈ ਨਾ। ਜੀਵਨ ਦੇ ਵਿੱਚ ਬੁਰਿਆਈਆਂ ਦੇ ਸੱਪ ਨੇ ਸਾਡੇ ਜੀਵਨ ਵਿੱਚ, ਕੱਲੇ ਤੋਂ ਨਹੀਂ ਨਿਕਲਦੇ। ਇਸ ਲਈ ਹਜ਼ੂਰ ਕਹਿੰਦੇ ਮਾਰਦੇ ਨੇ, ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ, ਚਾਰ ਪਰ ਚਹੁਆ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ। ਹੁਣ ਇਹਨਾਂ ਦਾ ਸਰੂਪ ਬਿਆਨ ਕੀਤਾ ਵੀ ਆਪਾਂ ਕਿੰਨੇ ਕੁ ਸੂਰਮੇ ਆ ਇਹਨਾਂ ਦੇ ਅੱਗੇ, ਕਿੰਨੇ ਕੁ ਸਾਡੀ ਇੰਟੈਲੀਜੈਂਸੀ ਹੈ, ਕਿੰਨੇ ਕੁ ਅਸੀਂ ਕਰੈਕਟਰ ਵਾਲੇ। ਗੁਰੂ ਤੋਂ ਬਿਨਾਂ ਕਿਸੇ ਦਾ ਕਰੈਕਟਰ ਨਹੀਂ ਰਹਿਣਾ, ਖਿਆਲ ਰੱਖਣਾ, ਕੋਈ ਸਿਆਣਪ ਨਹੀਂ ਕੰਮ ਕਰਦੀ, ਜਿੰਨਾ ਚਿਰ ਗੁਰੂ ਦੀ ਬਾੜ ਨਹੀਂ ਸਾਧ ਸੰਗਤ। ਮੈਂ ਸਾਰਾ ਸ਼ਬਦ ਥੋੜਾ ਜਿਹਾ ਦੋ ਚਾਰ ਮਿੰਟਾਂ ਵਿੱਚ ਸਾਂਝਾ ਕਰ ਦਿਆਂਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਚਾਰ ਵਰਨ, ਚਾਰੇ ਵਰਨਾਂ ਵੱਲ ਵੇਖੋ ਸਾਰੀ ਨਦੀਆਂ ਆ ਜਾਂਦੀਆਂ ਉਹਦੇ ਵਿੱਚ। ਚੌਵਾਂ ਕੇ ਮਰਦਨ, ਮਰਦਨ ਦਾ ਅਰਥ ਬੜੇ ਬੜੇ ਵੱਡੇ ਸੂਰਮੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਗਵਾਉਂਦੇ ਨੇ ਵੀ ਅਸੀਂ ਛੇ ਸ਼ਾਸਤਰ ਵੀ ਪੜ੍ਹੇ ਨੇ, ਬੜਾ ਗਿਆਨ ਹੈ ਸਾਡੇ ਖੱਟ ਦਰਸ਼ਨ, ਖੱਟ ਦਾ ਅਰਥ ਛੇ, ਦਰਸ਼ਨ ਦਾ ਅਰਥ ਸ਼ਾਸਤਰ। ਕਰ ਤਲੀ ਰੇ, ਕਰ ਕਹਿੰਦੇ ਨੇ ਹੱਥ ਨੂੰ, ਤਲੀਦਾਰ ਦੇ ਤਲੀ ਦੇ ਉੱਤੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਂ ਐਸੇ ਲੋਕਾਂ ਵੱਲ ਵੇਖਿਆ, ਛੇ ਸ਼ਾਸਤਰ ਇੰਜ ਹੈ ਜਿਵੇਂ ਉਹਨਾਂ ਦੀਆਂ ਤਲੀਆਂ ਤੇ ਲਿਖੇ ਹੁੰਦੇ ਨੇ, ਇੰਨੀ ਸਾਫ਼ ਬੋਲਦੇ ਨੇ ਸ਼ਾਸਤਰਾਂ ਨੂੰ ਪੜ੍ਹਦੇ। ਹੁਣ ਕਿੰਨਾ ਗਿਆਨ ਹੋਵੇ ਉਹਨਾਂ ਤੇ ਪੜ੍ਹ ਪੜ੍ਹ ਕੇ ਕਹਿੰਦੇ ਨੇ ਹੁਣ ਅਸੀਂ ਧੋਖਾ ਨਹੀਂ ਖਾ ਸਕਦੇ, ਵੇਖੋ ਅਸੀਂ ਆਹ ਗੱਲਾਂ ਪੜ੍ਹਦੀਆਂ ਨੇ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇਸ ਤਰ੍ਹਾਂ ਬਚੀਦਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਜਿੰਨਾ ਚਿਰ ਅੰਦਰ ਨਾਮ ਨਾ ਟਿਕਿਆ ਕੋਈ ਵੀ ਗੱਲ ਤੋਂ ਬਚਿਆ ਨਹੀਂ। ਅੱਜ ਚਾਰ ਵਰਨ ਚੌਵਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ। ਫਿਰ ਕਹਿੰਦੇ ਸੁੰਦਰ ਸੁਗੜ ਸਰੂਪ ਸਿਆਣੇ, ਪੰਚੋਂ ਹੀ ਮੋਹੇ ਛਲੀ ਰੇ। ਇਹਨਾਂ ਵਿੱਚ ਸੁੰਦਰ ਅਤੇ ਸੁਗੜ ਸਿਆਣੇ ਵੀ ਸਨ, ਪੰਜਾਂ ਨੇ ਸਾਰਿਆਂ ਨੂੰ ਧੋਖਾ ਦੇ ਦਿੱਤਾ। ਫਿਰ ਅੱਗੇ ਬਚਨ ਕੀਤੇ ਕਹਿੰਦੇ ਜਿੰਨ ਮਾਰੇ ਪੰਜ ਸੂਰ ਵੀਰ। ਗੁਰਬਾਣੀ ਵਿੱਚ ਇਹਨਾਂ ਨੂੰ ਸੂਰ ਵੀਰ ਕਿਹਾ, ਛੋਟਾ ਜਿਹਾ ਉਹਦਾ ਨਹੀਂ ਦਿੱਤਾ। ਪਰ ਇੱਥੇ ਇੱਕ ਸ਼ਬਦ ਆਇਆ ਜਿਸ ਮਿਲ, ਇਹਦੇ ਅਰਥ ਨੇ ਜਿਨ੍ਹਾਂ ਨੇ ਗੁਰੂ ਨਾਲ ਮਿਲ ਕੇ ਕੱਲੇ ਨਾ ਹੱਥ ਪਾਏ ਹੋਏ। ਐਵੇਂ ਦਾ ਕਹਿੰਦੇ ਹਿੰਸੀ ਕਰ ਲੈਣੀ ਵੀ ਮੈਂ ਉਹ ਕਰ ਦੇਣੀ ਹੈ ਛੁਪਾਈ, ਨਹੀਂ ਹੋਵੇ, ਮਿਲ ਕੇ ਹੋਵੇਗੀ, ਇਕੱਲਿਆਂ ਨਹੀਂ ਹੋ ਸਕਦੇ। ਜਿਨ ਮਿਲ ਮਾਰੇ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕੇ ਮਾਰ ਦਿੱਤੇ, ਬਸ ਵਿੱਚ ਕਰ ਲਏ। ਪੰਜ ਸੂਰ ਵੀਰੇ ਕਾਮ ਕ੍ਰੋਧ ਦੋ ਮੋਹ ਹੰਕਾਰ। ਫਿਰ ਕਹਿੰਦੇ ਐਸੋ ਕੌਣ ਬਲੀਰੇ, ਇਸ ਤਰ੍ਹਾਂ ਦਾ ਬਲੀ ਕੌਣ ਹੈ। ਫਿਰ ਇੱਥੇ ਬਸ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਜਿਨ ਪੰਜ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਸ ਕਲੀ ਦੇ। ਸ਼ਬਦ ਬਹੁਤ ਸੋਹਣੇ ਵਰਤੇ ਗਏ, ਕਹਿੰਦੇ ਜਿੰਨੇ ਜਿੰਨਾ ਗੁਰੂ ਪਿਆਰਿਆਂ ਨੇ, ਸੰਤ ਜਨਾਂ ਨੇ ਪੰਜਾਂ ਨੂੰ ਕੱਲਾ ਮਾਰਿਆ ਨੇ, ਮਾਰ ਕੇ ਵਿਦਾਰਿਆ ਵੀ ਹੈ। ਵਿਦਾਰਿਆ ਦਾ ਤੇ ਤੁਹਾਨੂੰ ਪੜ ਕੇ ਬਾਹਰ ਕੱਢ ਦਿੱਤਾ ਕਰ। ਫਿਰ ਕਹਿੰਦੇ ਬਾਹਰ ਕੱਢ ਕੇ ਚੰਗੀ ਸੇਵਾ ਕੀਤੀ, ਜਿਹਨੂੰ ਪੰਜ ਮਾਰ ਵਿਦਾਰ ਗੁਦਾਰੇ, ਗੁਦਾਰੇ ਦਾ ਅਰਥ ਉਹਨਾਂ ਨੂੰ ਲੀਰ ਲੀਰ ਕਰ ਦਿੱਤਾ, ਉਹਨਾਂ ਨੇ ਪਾੜ ਦਿੱਤਾ। ਜਿਨ ਪੰਜ ਮਾਰ ਵਿਦਾਰ ਗੁਦਾਰੇ, ਕਿਉਂਕਿ ਜਿੰਨਾ ਚਿਰ ਲੀਰੋ ਲੀਰੋ ਨਾ ਹੋਣੇ ਜਾਨ ਨਹੀਂ ਛੱਡਦੇ ਮਨੁੱਖ ਦੀ, ਬੜੀ ਵਡਾਇਤ ਆ ਗਿਆ। ਜਿਨ ਪੰਜ ਮਾਰ ਵਿਦਾਰ ਗੁਦਾਰੇ, ਸੋ ਪੂਰਾ ਇਸ ਕਲੀ ਦੇ। ਅੱਗੇ ਕਹਿ ਦਿੱਤਾ ਵੱਡੀ ਫੌਜ, ਇਹਨਾਂ ਦੀ ਫੌਜ ਬੜੀ ਵੱਡੀ ਹੈ, ਬਸ ਭੱਗ ਹੈ ਨਾ ਹੀ, ਇਹ ਨਹੀਂ ਭੱਜਦੀ ਕਿਸੇ ਨੂੰ, ਬੜੇ ਬੜੇ ਸੂਰ ਨੇ ਆ ਗਏ ਦੇ। ਵੱਡੀ ਫੌਜ, ਇਹਨਾਂ ਦੀ ਫੌਜ ਬੜੀ ਵੱਡੀ, ਇਹਨਾਂ ਦੇ ਪਿੱਛੇ ਹੋਰ ਵੀ ਬੜੇ ਖੜੇ ਨੇ, ਕੱਲੇ ਨਹੀਂ ਇਹ ਪੰਜ, ਇਹਨਾਂ ਦੇ ਨਾਲ ਹੋਰ ਨੇ, ਉਹਨਾਂ ਦੇ ਨਾਲ ਉਹ ਹੋਰ ਰਲੇ ਹੋਏ। ਇਹ ਕਹਿੰਦੇ ਫੌਜ, ਵੱਡੀ ਫੌਜ, ਬਸ ਭੱਗ ਹੈ ਨਾ ਹੀ, ਮਹੁਕਮ ਫੌਜ ਅਠੱਲੀ ਦੇ। ਅਠੱਲੀ ਦਾ ਅਰਥ ਢੀਠ ਬੜੇ ਨੇ। ਆ ਹੁਣੇ ਥੋੜਾ ਜਿਹਾ ਸੁਣਿਆ, ਹੁਣੇ ਗਿਆਨ ਦਾ ਗਿਆ, ਮਨ ਕਹਿੰਦਾ ਬਸ ਇਹ ਗੱਲ ਬਹੁਤ ਠੀਕ ਹੈ, ਪਰ ਇਹਨਾਂ ਕੋਲ ਇੱਕ ਤਰੀਕਾ ਹੈ ਵੀ ਉਸ ਬੰਦੇ ਦੇ ਅੰਦਰ ਲੁਕ ਕੇ ਬਹਿ ਜਾਂਦੇ, ਅੰਦਰ ਛਿਪ ਜਾਂਦੇ ਹੁੰਦੇ। ਉਹ ਗਿਆਨ ਹੀ ਥੋੜਾ ਜਿਹਾ ਆਸੇ ਪਾਸੇ ਹੋਇਆ ਨਹੀਂ, ਅੰਦਰੋਂ ਫਿਰ ਉਹ ਆਪਣਾ ਕੰਮ ਸ਼ੁਰੂ ਕਰ ਸਕਦਾ। ਇਹ ਢੀਠ ਬਹੁਤ ਨੇ, ਇਹ ਘੱਟੀ ਬੜੇ ਨੇ। ਫਿਰ ਕਹਿੰਦੇ ਮਹੁਕਮ ਫੌਜ ਅਠੱਲੀ ਦੇ, ਮਹਾਰਾਜ ਇਹਨਾਂ ਨੂੰ ਕਿਸਨੇ ਜਿੱਤਿਆ, ਪੜ੍ਹਨ ਵਾਲਿਆਂ ਨੇ ਕਿਹਨਾਂ ਨੇ ਜਿੱਤਿਆ? ਕਹਿੰਦੇ ਨਹੀਂ ਕਿਸੇ ਨੇ ਜਿੱਤਿਆ। ਅਖੀਰ ਤੇ ਜਵਾਬ ਦਿੱਤਾ ਕਹਿੰਦੇ ਜਿਹਨਾਂ ਲੋਕਾਂ ਨੂੰ ਸਾਧ ਸੰਗਤ ਦੀ ਝਲੀ ਮਿਲ ਗਈ। ਇਹ ਝਲ ਸ਼ਬਦ ਹੁੰਦਾ ਸੀ ਕਿ ਜੰਗਲਾਂ ਦੇ ਵਿੱਚ ਝਲ ਬਣੇ ਹੁੰਦੇ ਸਨ, ਵੱਡੇ ਵੱਡੇ ਝਾੜੀਆਂ ਦੇ ਪੌਦੇ ਵਿੱਚ ਲੁਕ ਜਾਇਆ ਕਰਦੇ ਸਨ। 18ਵੀਂ ਸਦੀ ਵਿੱਚ ਜਿੰਨਾ ਸੰਘਰਸ਼ ਚੱਲਿਆ ਉਹਦੇ ਵਿੱਚ ਉਹ ਸਿੱਖ ਸਾਰੇ ਝੱਲਾਂ ਵਿੱਚ ਰਹਿ ਜਿੱਥੇ ਸੰਘਣੇ ਰੁੱਖ ਹੁੰਦੇ ਸਨ ਝਾੜੀਆਂ ਉਹਨਾਂ ਵਿੱਚ ਲੁਕ ਜਾਣਾ ਜਾਵੇ ਪਤਾ ਨਾ ਲੱਗਣਾ ਕਿੱਥੇ। ਕਹਿੰਦੇ ਇਹ ਜਿਹੜੇ ਪੰਜ ਵਿਕਾਰ ਨੇ ਇਹਨਾਂ ਤੋਂ ਹੋਰ ਕੋਈ ਨਹੀਂ ਬਚਿਆ ਜਿਹੜੇ ਗੁਰਸਿੱਖ ਸਾਧ ਸੰਗਤ ਰੂਪੀ ਝੱਲ ਦੇ ਵਿੱਚ ਜਾ ਕੇ ਵੜ ਗਏ ਨਾ ਇਹਨਾਂ ਵਿਕਾਰਾਂ ਨੂੰ ਹੋਰ ਨਹੀਂ ਲੱਭੇ ਉਹ ਲੁਕ ਗਏ ਵਿੱਚ ਸਾਧ ਸੰਗਤ ਦੀ ਕੋਟ ਲੈ ਲਈ ਇਹਨਾਂ ਨੇ। ਕਹੋ ਨਾਨਕ ਤਿੰਨ ਜਾਨ ਨਿਰਦਲਿਆ ਉਸ ਮਨੁੱਖ ਨੇ ਇਹਨਾਂ ਨੂੰ ਨਿਰਦਲਿਆ ਦਾ ਅਰਥ ਦਲ ਦਿੱਤਾ ਹੈ। ਸਾਧ ਸੰਗਤ ਕਹਿ ਚੱਲੀਰੇ ਜਿਨ੍ਹਾਂ ਨੇ ਸਾਧ ਸੰਗਤ ਦੀ ਕੋਟ ਲਈ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਆਸਰਾ ਲਿਆ ਤੇ ਗੁਰਮੁਖਾਂ ਦੀ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਸਿਰਫ ਉਹ ਬਚੇ ਬਾਕੀਆਂ ਨੂੰ ਇਹਨਾਂ ਨੇ ਸਮਾਪਤ ਕਰ ਦਿੱਤਾ। ਇਸ ਲਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਦੁਸ਼ਟ ਮਾਰ ਦਿੱਤੇ ਰੱਬ ਨੇ ਜਿਹੜੇ ਫਿਰ ਘਰ ਵਿੱਚ ਰਹਿ ਗਏ ਦੁਸ਼ਟ ਦੂਤ ਪਰਮੇਸ਼ਰ ਮਾਰੇ। ਫਿਰ ਕਹਿੰਦੇ ਜਨ ਕੀ ਪੈਜ ਰੱਖੀ ਕਰਤਾਰੇ ਪੈਜ ਰੱਖਣੀ ਉਸਨੇ ਤਰਸ ਆ ਗਿਆ ਜਨ ਕੀ ਪੈਜ ਰੱਖਣੀ ਕਰਤਾਰੇ ਇੱਥੇ ਬਸ ਨਹੀਂ ਕਹਿੰਦੇ ਬਾਦਸ਼ਾਹ ਸ਼ਾਹ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਬਾਦਸ਼ਾਹ ਤੇ ਸ਼ਾਹ ਸਾਰੇ ਬਸ ਵਿੱਚ ਆ ਗਏ। ਪਰ ਅੱਗੇ ਇੱਕ ਗੱਲ ਕਹੀ ਕਹਿੰਦੇ ਹੁਣ ਜੇ ਉਹਨੇ ਕੀਤਾ ਹੈ ਤੇ ਹੁਣ ਯਾਦ ਰੱਖ ਨਿਰਭਉ ਹੋਏ ਭਜੋ ਭਗਵਾਨ ਹੁਣ ਉਸ ਵਾਹਿਗੁਰੂ ਨੂੰ ਭਜ ਉਹਦਾ ਸਿਮਰਨ ਕਰ ਨਿਰਭਉ ਹੋਏ ਭਜੋ ਭਗਵਾਨ ਇਹ ਸਿਮਰਨ ਕਿੱਥੋਂ ਮਿਲਿਆ। ਕਹਿੰਦੇ ਸਾਧ ਸੰਗਤ ਮਿਲ ਕਿੰਨੋ ਦਾਨ ਇਹ ਦਾਨ ਇਹ ਰਹਿਮਤ ਸਾਧ ਸੰਗਤ ਵਿੱਚੋਂ ਮਿਲੀ। ਅੱਜ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਕਿਰਪਾ ਦ੍ਰਿਸ਼ਟ ਤਨ ਚਾਹੇ ਨਿਹਰ ਹੋ ਜਿਹਦੇ ਸਰੀਰ ਵੱਲ ਤੁਸੀਂ ਨਿਹਰ ਹੋ ਦਾ ਅਰਥ ਹੈ ਨਿਹਾਰਨਾ ਨਿਹਾਰਨਾ ਦਾ ਅਰਥ ਹੈ ਦੇਖਣ। ਇੱਕ ਇੱਕ ਸ਼ਬਦ ਦੇ ਕਈ ਕਈ ਰੂਪ ਨੇ ਗੁਰਬਾਣੀ ਵਿੱਚ ਵੇਖਣਾ ਝਾਕਣਾ ਨਿਹਾਰਨਾ ਨਿਹਾਰਨ ਦਾ ਅਰਥ ਹੈ ਪਿਆਰ ਨਾਲ ਵੇਖਣਾ ਜਿਨ੍ਹਾਂ ਨੂੰ ਤੁਸੀਂ ਪ੍ਰੇਮ ਭਰੀ ਦ੍ਰਿਸ਼ਟੀ ਨਾਲ ਨਿਹਾਰਿਆ ਵੇਖਿਆ ਤਾਂ ਕਿ ਤਾਪ ਉਹਨਾਂ ਲੋਕਾਂ ਦੇ ਤਾਪ ਦੁੱਖ ਤਨਕ ਤਨਕ ਕਹਿੰਦੇ ਨੇ ਇੱਕ ਪਲ ਵਿੱਚ ਹਰਿਓ ਹਰਨ ਦਾ ਅਰਥ ਹੈ ਚੋਰੀ ਕਰਨਾ ਹਰਿਓ ਦਾ ਅਰਥ ਹੈ ਹਰ ਲੈਣਾ ਚੋਰੀ ਕਰ ਲੈਣਾ। ਉਹਨਾਂ ਦੇ ਸਾਰੇ ਦੇ ਸਾਰੇ ਜਿਤਨੇ ਵੀ ਪਾਪ ਨੇ ਉਹਨਾਂ ਸਾਰਿਆਂ ਪਾਪਾਂ ਨੂੰ ਤੁਸੀਂ ਚੋਰੀ ਕਰਕੇ ਲੈ ਲੈ ਇਹਦਾ ਮਤਲਬ ਇਹ ਹੈ ਚੋਰੀ ਜਦੋਂ ਹੁੰਦੀ ਉਦੋਂ ਪਤਾ ਨਹੀਂ ਲੱਗਦਾ ਸੁੱਤਿਆਂ ਪਿਆ ਹੋ ਜਾਂਦਾ। ਇਸ ਲਈ ਆਹ ਜਿਹੜਾ ਬਚਨ ਹੈ ਨਾ ਇਹਦੇ ਉੱਤੇ ਬੜੀ ਚਰਚਾ ਹੁੰਦੀ ਹੈ ਵੀ ਇਹਦੇ ਅਰਥ ਕੀ ਹੋ ਸਕਦੇ ਆਪੋ ਆਪਣੀ ਬੁੱਧੀ ਅਨੁਸਾਰ ਸਾਰਿਆਂ ਨੇ ਕੀਤੇ ਨੇ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲਦਾ ਹੈ ਇਸ ਨਾਲ ਇੱਕ ਜਗੰਦੇ ਨਾ ਲਹਿਣ ਇੱਕ ਨਾ ਸੁਤਿਆਂ ਦੇ ਉਠਾਲ। ਕਹਿੰਦੇ ਜਦੋਂ ਕਿਰਪਾ ਕਰਦਾ ਹੈ ਤੇ ਜਾਗਦਿਆਂ ਤੇ ਨਹੀਂ ਸੁਤਿਆਂ ਤੇ ਕਰਦਾ ਹੈ ਕਿਉਂਕਿ ਜਦੋਂ ਵੀ ਚੋਰ ਨੇ ਚੋਰੀ ਕਰਨੀ ਹੁੰਦੀ ਉਹ ਜਾਗਦਿਆਂ ਦੀ ਨਹੀਂ ਕਰਦਾ ਉਹ ਵੇਖਦਾ ਵੀ ਸੁਣਦੇ ਕਦੋਂ ਨੇ ਖੂਬ ਸੁੱਤੇ ਹੋਏ ਸੌ ਲੈਣ ਚੰਗੀ ਤਰ੍ਹਾਂ ਜਦੋਂ ਸੌ ਜਾਣਗੇ ਉਦੋਂ ਚੋਰੀ ਕਰਾਂਗੇ ਉਹਦਾ ਇਹ ਨਿਯਮ ਹੈ। ਇੱਥੇ ਪਰਮਾਤਮਾ ਨੂੰ ਕਹਿ ਹਰਹੋ ਹਰਹੋ ਦਾ ਅਰਥ ਹੈ ਹਰਨ ਕਰਨਾ ਚੋਰੀ ਕਰਨਾ ਉਹ ਵੀ ਸ਼ਾਇਦ ਉਡੀਕ ਦਾ ਰਹਿੰਦਾ ਸਿੱਖ ਕਦੋਂ ਸਮੇਂ ਇਹਦੇ ਸੁੱਤੇ ਪੈ ਦੇ ਪਾਪ ਸਾਰੇ ਦੇ ਦੁੱਖ ਮੈਂ ਚੋਰੀ ਕਰਕੇ ਜਦੋਂ ਕਰਨ ਤੇ ਆ ਜਾਏ ਸੁੱਤਿਆਂ ਦੇ ਵੀ ਲੈ ਜਾਂਦਾ ਚੋਰੀ ਕਰ ਇਹ ਨੀਂਦ ਹੋਵੇ ਇਸ ਤਰ੍ਹਾਂ ਦੀ ਗੁਰੂ ਦੇ ਚਰਨਾਂ ਵਿੱਚ ਨੀਂਦ ਆ ਜਾਏ ਇਹ ਕੋਈ ਪਤਾ ਨਹੀਂ ਕਿਉਂਕਿ ਸਮਰਪਿਤ ਜਿਹੜਾ ਜੀਵਨ ਹੈ ਉੱਥੇ ਜ਼ਰੂਰੀ ਨਹੀਂ ਵੀ ਜਾਗਦਿਆਂ ਤੇ ਕਿਰਪਾ ਹੋ। ਹੁਣ ਇਹਦੇ ਇਹ ਅਰਥ ਨਾ ਕੱਢਣਾ ਵੀ ਕੋਈ ਗੱਲ ਨਹੀਂ ਸਵੇਰੇ ਸੌਣਾ ਚਾਹੀਦਾ ਅੰਮ੍ਰਿਤ ਵੇਲੇ ਵਿੱਚ ਨਹੀਂ ਇਹਦਾ ਮਤਲਬ ਹੈ ਜਿਹੜੇ ਜਾਗ ਜਾਗ ਕੇ ਸੌ ਗਏ ਉਹਨਾਂ ਸੁਧਿਆਂ ਨੂੰ ਤੇ ਉਹਨੇ ਪਾਪ ਹਰ ਲੈ ਪਾਪ ਹੋ ਲੈ ਤਾਂ ਕਿ ਤਾਪ ਤਨ ਘੁੰਮੋ ਹਰਿਓ ਹਰਿਓ ਦਾ ਹਰ ਹਰਨ ਕਰ ਲੈ ਉਹਨਾਂ ਦੇ ਤਾਪ ਤੇ ਦੁੱਖ ਖਤਮ ਕਰ ਦਿੱਤੇ ਫਿਰ ਕਹਿੰਦੇ ਰਿੱਧ ਸਿੱਧ ਘਰ ਹੋ ਸਭ ਹੋਈ ਰਿੱਧੀਆਂ ਸਿੱਧੀਆਂ ਉਹਦੇ ਘਰ ਵਿੱਚ ਆ ਗਈਆਂ ਦੁਸ਼ਟ ਸ਼ਾਹ ਸ਼ਵੈ ਸ਼ਵੈ ਜਿਹੜਾ ਸ਼ਬਦ ਜਿਹੜਾ ਆਦਮੀ ਤਕੜਾ ਹੁੰਦਾ ਨਾ ਉਹ ਮਾੜੇ ਉੱਤੇ ਸਿਰਫ ਸ਼ਹਿ ਸ਼ਬਦ ਵਰਤ ਕੇ ਡਰਾ ਜਾਂਦਾ ਇੱਕ ਸੀਟੀ ਜੀ ਮਾਰਦਾ ਉਹ ਇਕੱਠਾ ਹੋ ਜਾਂਦਾ ਵਿਚਾਰਾ ਹਜ਼ੂਰ ਕਹਿੰਦੇ ਨੇ ਜਿਹਦੇ ਤੇ ਤੁਸੀਂ ਕਿਰਪਾ ਕਰ ਦਿੱਤੀ ਦੁਨੀਆਂ ਦੀ ਕੋਈ ਸ਼ਕਤੀ ਉਹਨੂੰ ਸ਼ਹਿ ਨਹੀਂ ਕਰ ਸਕਦੀ ਡਰਾ ਨਹੀਂ ਸਕਦੀ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ ਸ਼ਵੈ ਨਹੀਂ ਕਰ ਸਕਦਾ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਇੱਕ ਵਾਰ ਜਿਨ ਤੋਂ ਮੈਂ ਸਵਾਰਾ ਸਵਾਰਨ ਦਾ ਮਤਲਬ ਬਹੁਤ ਵੱਡਾ ਖਿਆਲ ਰੱਖਦਾ ਇੱਕ ਹੁੰਦਾ ਜਪਣਾ ਇਹ ਜਿਹੜਾ ਸਵਾਰਾ ਸ਼ਬਦ ਹੈ ਦੇ ਅਰਥ ਨੇ ਸੰਭਾਲਣਾ ਸੰਭਾਲ ਲੈਣਾ ਜਪਣਾ ਜਪਣ ਦੇ ਅਰਥ ਨੇ ਕਮਾਈ ਕਰਨੀ ਸੇਵਾ ਦੇ ਅਰਥ ਨੇ ਕਮਾਈ ਕਰਨੀ ਜਿਵੇਂ ਕੋਈ ਸਾਰਾ ਦਿਨ ਕੰਮ ਕਰਦਾ ਹੈ ਤੇ ਉਹਨੂੰ ਉੱਥੋਂ 200 ਰੁਪਇਆ ਦਿਹਾੜੀ ਦਾ ਮਿਲ ਗਿਆ ਹੁਣ ਜੇਬ ਵਿੱਚ ਪਾ ਕੇ ਤੁਰਿਆ ਰਾਹ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਸਨ ਮਨ ਕੀਤਾ ਇਹ ਵੀ ਲੈ ਲਈਏ ਅੱਗੋਂ ਕੱਪੜੇ ਦੀ ਦੁਕਾਨ ਆਈ ਸੋਚਿਆ ਵੀ ਲੈ ਲਈ ਘਰ ਆਉਂਦਿਆਂ ਨੂੰ ਗਵਾ ਕੇ ਆ ਗਿਆ ਨੰਗ ਹੋ ਗਿਆ ਨਾਮ ਜਿੰਨਾ ਜਪਣਾ ਧਰਮ ਜਿੰਨਾ ਕਮਾਉਣਾ ਔਖਾ ਹੈ ਉਹਦੇ ਤੋਂ ਔਖਾ ਸੰਭਾਲਣਾ ਹੈ ਇਸ ਕਰਕੇ ਕਹਿ ਰਹੇ ਨੇ ਇੱਕ ਵਾਰ ਜਿਸ ਤੋਂ ਮੈਂ ਸੰਭਾਲਾ ਜਿਨ੍ਹਾਂ ਨੇ ਸੰਭਾਲਿਆ ਇਹ ਸੰਭਰਨਾ ਸ਼ਬਦ ਇਕੱਠਾ ਕਰ ਸਕਦਾ ਸੰਭਾਲ ਲੈ ਇਕੱਠਾ ਕਰ ਲੈਣਾ ਜਿਨ੍ਹਾਂ ਨੇ ਤੈਨੂੰ ਸੰਭਾਲਿਆ ਹੈ ਯਾਦ ਕੀਤਾ ਸ਼ਮਨ ਕੀਤਾ ਤੇ ਫਿਰ ਸੰਭਾਲਿਆ ਇਕੱਠਾ ਕੀਤਾ ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਪਾਉ ਪਖਾਲਾ ਦਿਸ ਕੇ ਮਨ ਮਨ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਸੰਗ੍ਰਹਿ ਦਾ ਅਰਥ ਇਕੱਠਾ ਕਰਨਾ ਸੰਭਾਲਣਾ ਸੰਭਰਨਾ ਇਹ ਸੰਭਰ ਸ਼ਬਦ ਜਿਹੜਾ ਹੈ ਇਹ ਬੜਾ ਹਿੰਦੀ ਦਾ ਪੁਰਾਣਾ ਖੰਡਿਆ ਸ਼ਬਦ ਹੈ ਮਾਂਝੇ ਨਾਲ ਚੀਜ਼ਾਂ ਇਕੱਠੀਆਂ ਕਰਨੀਆਂ ਹੋਣ ਤੇ ਹਿੰਦੀ ਵਿੱਚ ਇੱਧਰ ਇੱਕ ਬੋਲੀ ਵਿੱਚ ਕਹਿੰਦੇ ਨੇ ਕੂੜਾ ਸੰਭਰਨਾ ਸੰਭਰਨਾ ਦਾ ਅਰਥ ਹੈ ਸੰਭਾਲਣਾ ਇਕੱਠਾ ਕਰਨਾ ਉਹਨੂੰ ਕਹਿੰਦੇ ਨੇ ਸੰਗ੍ਰਹਿ ਕਰਨਾ ਸੰਗ੍ਰਹਿਤ ਕਰਨਾ ਸੰਭਾਲ ਲੈਣਾ ਇਕੱਠਾ ਕਰਨਾ ਇਸ ਕਰਕੇ ਕਹਿੰਦੇ ਇੱਕ ਵਾਰ ਜਦ ਤੁਮੈ ਸੰਭਾਲਾ ਕਾਲ ਮਾਸ ਤੇ ਤਾਹੇ ਗੁਬਾਰਾ ਉਹਨਾਂ ਨੂੰ ਕਾਲ ਦੀ ਫਾਈ ਪੈਣ ਤੋਂ ਤੁਸਾਂ ਉੱਚਾ ਚੁੱਕ ਲਿਆ ਉਹ ਕਾਲ ਦੀ ਬੁੜੀਆਂ ਤੋਂ ਉੱਚੇ ਨਿਕਲ ਗਏ ਕਾਲ ਉਦੋਂ ਤੱਕ ਪਹੁੰਚਦਾ ਨਹੀਂ ਉਦੋਂ ਤੱਕ ਜਾ ਨਹੀਂ ਸਕਦਾ ਕਾਲ ਦੀ ਬੁੜੀਆਂ ਪਿੱਛੇ ਰਹਿ ਗਈ ਕਾਲ ਦੀ ਦੇਸ਼ ਦੇ ਸਾਰੇ ਜਿਹੜੇ ਨਿਯਮ ਨੇ ਉਹਦੇ ਤੇ ਲਾਗੂ ਨਹੀਂ ਹੁੰਦੇ ਫਿਰ ਕਹਿੰਦੇ ਜਿਨ ਨਰ ਨਾਮ ਤਿਹਾਰੋ ਕਹਾ ਜਿਨ ਨਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਸਰੀਰ ਧਾਰੀਆਂ ਨੇ ਤੇਰੇ ਨਾਮ ਨੂੰ ਕਿਹਾ ਹੈ ਜਪਿਆ ਹੈ ਫਿਰ ਕਹਿੰਦੇ ਦਾਰਿਦ ਦੁਸ਼ਟ ਦੋਗ ਤੇ ਰਹਾ ਦਾਰਿਦ ਕਹਿੰਦੇ ਨੇ ਦਰਿਦਰ ਨੂੰ ਉਹਦੀ ਜ਼ਿੰਦਗੀ ਵਿੱਚੋਂ ਦਰਿਦਰ ਖੰਭ ਲਾ ਕੇ ਉੱਠ ਗਿਆ ਦਰਿਦਰੀ ਹੋਣਾ ਸਭ ਤੋਂ ਵੱਡੇ ਕਿਸੇ ਨੇ ਪੁੱਛਿਆ ਸੀ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਸਭ ਤੋਂ ਵੱਡੀ ਗਰੀਬੀ ਕਿਹੜੀ ਕਿਸੇ ਨੇ ਕਿਹਾ ਵੀ ਜਿਹਦੇ ਕੋਲ ਮਕਾਨ ਨਹੀਂ ਦੂਜੇ ਨੇ ਕਿਹਾ ਜਿਹਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਕਿਸੇ ਨੇ ਕੋਈ ਜਵਾਬ ਦਿੱਤਾ ਹੈ ਤਾਂ ਪਿੱਛੇ ਬੈਠਾ ਸਿਆਣਾ ਉਹਨੂੰ ਪੁੱਛਿਆ ਕਹਿਣ ਲੱਗੇ ਸਭ ਤੋਂ ਵੱਡਾ ਨੰਗ ਕਿਹੜਾ ਹੈ ਭੁੱਖੜ ਕਿਹੜਾ ਹੈ ਕਹਿਣ ਲੱਗਾ ਜਿਹੜਾ ਦਲਿੱਦਰੀ ਉਹ ਸਭ ਤੋਂ ਵੱਡਾ ਭੁੱਖਾ ਹੈ ਦਲਿੱਦਰੀ ਦਾ ਮਤਲਬ ਪਤਾ ਕੀ ਹੁੰਦਾ ਦਰਿਦਰੀ ਦਾ ਮਤਲਬ ਹੈ ਵੀ ਜਿਹੜਾ ਕੰਮ ਅੱਜ ਕਰਨਾ ਉਹਨੂੰ ਕੱਲ੍ਹ ਤੇ ਜਦੋਂ ਕੱਲ੍ਹ ਆਇਆ ਉਹਨੂੰ ਪਰਸੋਂ ਤੇ ਉਹਨੂੰ ਅੱਗੇ ਦੀ ਅੱਗੇ ਕਰੀ ਜਾਂਦਾ ਰੋਟੀ ਖਾਣੀ ਇੱਕ ਭਾਂਡਾ ਇੱਧਰ ਖਿਲਾਰ ਦੇਣਾ ਦੂਸਰਾ ਉੱਧਰ ਖਿਲਾਰ ਦੇਣਾ ਯਾਨੀ ਕਿ ਸਭ ਤੋਂ ਵੱਡਾ ਧਨ ਧਨ ਹੈ ਉਦਮ ਜਿੱਥੇ ਤੁਸੀਂ ਰਹਿ ਰਹੇ ਹੋ ਜੇ ਉੱਥੇ ਚਾਰ ਮਿੰਟ ਥਾਂ ਹੀ ਸੈੱਟ ਨਹੀਂ ਕਰ ਸਕੇ ਤੇ ਬਾਕੀ ਕੀ ਕਰਾਂਗੇ ਹੋਰ ਕੀ ਹੋ ਗਏ ਹਾਂ ਜੇ ਕੋਈ ਵੱਡਾ ਕੰਮ ਹੋ ਜਾਏ ਤੇ ਛੁੱਟ ਜਾਏ ਕੋਈ ਗੱਲ ਨਹੀਂ ਜੇ ਕੋਈ ਵੱਡੀ ਗੱਲ ਹੋ ਜਾਏ ਕਬੀਰ ਦੇ ਜੀਵਨ ਵਿੱਚ ਹੋਈ ਉੱਥੇ ਖਿਲਰ ਗਿਆ ਧਾਗਾ ਕੋਈ ਗੱਡੀ ਦੇ ਵਿੱਚ ਹੀ ਰਹਿ ਗਿਆ ਸਾਰਾ ਕੁਝ। ਉਹ ਕੋਈ ਗੱਲ ਨਹੀਂ, ਵੱਡਾ ਹੋ ਗਿਆ ਛੋਟਾ ਰਹਿ ਗਿਆ ਕੋਈ ਗੱਲ। ਛੋਟੀ ਦੁਕਾਨ ਫੈਕਟਰੀ ਵੱਡੀ ਹੋ ਜਾਏ ਚੌਕੀਆਂ ਉਤਾਲੇ ਲਾ ਜਾਂਦੇ ਨੇ ਲੋਕ, ਇਹ ਕਿਹੜੀ ਗੱਲ। ਪਰ ਵੱਡੀ ਖੁੱਲੀ ਨਹੀਂ ਤੇ ਛੋਟੀ ਵਿੱਚ ਕੰਮ ਵਿੱਚ ਹੀ ਖਿਲਰਿਆ ਪਿਆ ਤੇ ਬੜਾ ਵੱਡਾ ਦਰਿੱਦਰ ਹੈ, ਬੜਾ ਵੱਡਾ ਦੁੱਖ ਹੈ। ਇਸ ਲਈ ਅਕਾਲ ਪੁਰਖ ਦੀ ਬਖਸ਼ਿਸ਼ ਉੱਥੇ ਆ ਕੇ ਵਾਪਸ ਮੁੜ ਜਾਂਦੀ ਹੈ ਜਿਸ ਘਰ ਦੇ ਵਿੱਚ ਦਲਿੱਦਰ ਹੁੰਦਾ ਹੈ। ਦਲਿੱਦਰ ਦਾ ਮਤਲਬ ਜਿੱਥੇ ਚੇਤਨਤਾ ਨਹੀਂ, ਜਿੱਥੇ ਸਫਾਈ ਨਹੀਂ, ਜਿੱਥੇ ਢੰਗ ਤੇ ਤਰੀਕਾ ਨਹੀਂ। ਜਿਸ ਘਰ ਦੇ ਵਿੱਚ ਇੰਨੀ ਵੀ ਹਿੰਮਤ ਨਹੀਂ ਵੀ ਚਾਰ ਤਾਕੀਆਂ ਖੋਲ ਕੇ ਹਵਾ ਸਾਫ ਕਰਦੀ ਹੈ, ਅੰਦਰ ਜਾਓ ਤੇ ਉੱਥੋਂ ਇੰਨਾ ਬਦਬੂ ਆ ਰਹੀ ਹੈ, ਉੱਥੇ ਨਾਮ ਕਿੱਥੇ ਡਿੱਗੇਗਾ, ਬਾਕੀ ਕਿਵੇਂ ਹੋਏ। ਇਸ ਕਰਕੇ ਦਰਿੱਦਰ ਸਭ ਤੋਂ ਵੱਡਾ ਦੁੱਖ, ਜਿਨ੍ਹਾਂ ਨੇ ਤੇਰੇ ਨਾਮ ਦੀ ਕਮਾਈ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਦਰਿੱਦਰ ਖਤਮ ਹੋ ਗਿਆ, ਦਾਰਿੰਦਰ ਦੁਸ਼ਟ ਦੋਖ ਤੇ ਰਹਾ, ਦੁਸ਼ਟਾਂ ਤੇ ਦੁਖੀਆਂ ਦਾ ਉਹਦਿਆਂ ਦਾ ਨਾਸ਼ ਹੋ ਗਿਆ। ਅਖੀਰ ਤੇ ਜਾ ਕੇ 25 ਨੰਬਰ ਛੰਦ ਦੇ ਵਿੱਚ ਫਿਰ ਅਰਦਾਸ ਕਰਦੇ ਹੋਏ ਕਲਕੱਤਰ ਪਾਤਸ਼ਾਹ ਕਹਿੰਦੇ, ਖੜਕ ਕੇ ਤੁਮੈ ਸ਼ਰਨ ਤਿਹਾਰੀ, ਖੜਕ ਕੇ ਇਹ ਹੱਥਾਂ ਵਿੱਚ ਕਿਰਪਾਨ ਫੜੀ ਵਾਲੇ ਅਕਾਲ ਪੁਰਖ ਸਾਹਿਬ ਜੀ ਇੱਥੇ ਖੜਕ ਦੇ ਅਰਥ ਤਲਵਾਰ, ਤਲਵਾਰ ਦੇ ਅਰਥ ਦੀ ਸ਼ਕਤੀ, ਉਹਦੇ ਹੱਥਾਂ ਵਿੱਚ ਸ਼ਕਤੀ ਹੈ, ਉਹਨੂੰ ਖੜਕ ਕੇ ਤਾਂ ਕਹਿੰਦੇ। ਮੈਂ ਸ਼ਰਨ ਤਿਹਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਆਪ ਹੱਥ ਲੈ ਲਿਖੋ ਉਬਾਰੀ, ਆਪਣਾ ਹੱਥ ਦੇ ਕੇ ਬਖਸ਼ਿਸ਼ ਕਰਕੇ ਮੈਨੂੰ ਉਭਾਰ ਲਵੋ। ਸਰਬ ਠੌਰ ਹੋ ਸਹਾਈ, ਇਹ ਸਰਬ ਠੌਰ, ਸਰਬ ਕਹਿੰਦੇ ਸਾਰੇ, ਠੌਰ ਕਹਿੰਦੇ ਨੇ ਆਸਰ, ਹੇ ਸਾਰਿਆਂ ਦੇ ਸਹਾਰੇ, ਹੇ ਸਾਰਿਆਂ ਦੇ ਆਸਰੇ, ਤੁਸੀਂ ਮੇਰੀ ਸਹਾਇਤਾ ਕਰੋ। ਸਾਰਿਆਂ ਦਾ ਉਹ ਸਹਾਰਾ, ਭਾਵੇਂ ਕਿੰਨੇ ਸਰੀਰ ਨੇ, ਆਪਾਂ ਬੈਠੇ ਹਾਂ, ਕੌਣ ਚਲਾ ਰਿਹਾ ਸਰੀਰ, ਇੱਥੇ ਦੇਹ ਆਈ ਹੈ ਜਾਂ ਕੋਈ ਕੰਮ ਕਰ ਰਿਹਾ, ਕੌਣ ਚਲਾ ਰਿਹਾ ਸਰੀਰ, ਵਿੱਚ ਹੈ ਕੋਈ ਜਿਹੜਾ ਇਹਨੂੰ ਚੁੱਕ ਕੇ ਤੁਰਿਆ ਫਿਰਦਾ, ਜਿੱਦਣ ਉਹ ਵਿੱਚੋਂ ਨਿਕਲ ਗਿਆ ਉਹ ਵੀ ਢਹਿ ਪਏਗਾ, ਕਿਸੇ ਨੂੰ ਚੁੱਕਣਾ ਪਏਗਾ, ਕਿਸੇ ਨੂੰ ਖੜਨਾ ਪਏਗਾ। ਉਸ ਨੂੰ ਕਹਿੰਦੇ ਜਿਹੜਾ ਸਾਰਿਆਂ ਦਾ ਸਹਾਰਾ ਹੈ ਕਿ ਸਰਬ ਠੌਰ ਮੋਹੋ ਸਹਾਈ, ਦੁਸ਼ਟ ਦੁੱਖ ਤੇ ਲਿਖੋ ਬਚਾਈ, ਇਸ ਦੁਸ਼ਟ ਦੁੱਖ ਤੋਂ ਮੈਨੂੰ ਬਚਾ ਦਿਓ, ਦੁੱਖਾਂ ਦੀ ਨਿਵਰਤੀ ਕਰੋ, ਆਪਣੀ ਰਹਿਮਤ ਕਰੋ, ਕਿਰਪਾ ਕਰੋ। ਅੱਗੇ ਜੋ ਦੋਹਰੇ ਨੇ ਉਹਨਾਂ ਦੀ ਵੀ ਆਪਾਂ ਵਿਆਖਿਆ ਜ਼ਰੂਰ ਕਰਨੀ, ਉਹਦੇ ਵਿੱਚ ਵਿਸ਼ੇਸ਼ਤਾਵਾਂ ਨੇ, ਸੁਬਾਣੀ ਨਾਲ ਜੁੜੀਆਂ ਹੋਈਆਂ। ਸੋ ਕੱਲ੍ਹ ਇੱਕ ਦਿਨ ਕੱਲ੍ਹ ਦਾ ਦਿਨ ਹੋਰ ਕਥਾ ਕਰਨਗੇ, ਫਿਰ ਥੋੜ੍ਹੇ ਦਿਨ ਵਾਸਤੇ ਜਿਵੇਂ ਜਿਵੇਂ ਸਮਾਂ ਆਵੇਗਾ ਆਪਾਂ ਦੱਸਿਆ ਜਾਏਗਾ। ਕੱਲ੍ਹ ਦੀ ਕਥਾ ਸ਼ਾਮ ਨੂੰ ਨਹੀਂ ਹੋਵੇਗੀ, ਸਵੇਰੇ ਹੀ ਕੀਤੀ ਜਾਏਗੀ। ਕੱਲ੍ਹ ਸਵੇਰੇ ਜਿਹੜਾ ਸਮਾਂ ਹੈ 7:30 ਤੋਂ 8:30 ਦਾ ਸਮਾਂ ਜੋ ਬਣਿਆ ਹੋਇਆ, ਇਹ ਸਵੇਰ ਦਾ ਦਿਨ ਸਿਰਫ ਕੱਲ੍ਹ ਸਵੇਰੇ ਕਥਾ ਕੀਤੀ ਜਾਵੇਗੀ, ਔਰ ਪਰਸੋਂ 6 ਤਰੀਕ ਨੂੰ ਕਥਾ ਤੋਂ ਵੀ ਟਾਈਮ ਨਹੀਂ ਹੋਵੇਗੀ। ਕੱਲ੍ਹ ਨੂੰ ਆਪ ਨੂੰ ਫਿਰ ਦੱਸ ਦਿੱਤਾ ਜਾਏਗਾ ਵੀ ਅਗਲੇ ਦਿਨਾਂ ਵਿੱਚ ਕਦੋਂ ਦੇ ਵਿਚਾਰ ਫਿਰ ਸਾਂਝੀ ਕਰਾਂਗੇ। ਹੁਣ ਇਹਨੀਆਂ ਗੱਲਾਂ ਪ੍ਰਵਾਨ ਕਰਨੀਆਂ ਹੋਈਆਂ, ਫੁਲਾਂ ਦੀ ਖਿਮਾ ਵਾਹ ਵਾਹ।